And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ। ਅੱਜ ਬਾਰਿਸ਼ ਬੁਰਿਸ਼ ਹੋ ਜਾਣੀ ਲੇਟਰ ਇਨ ਦ ਡੇ।
ਸੋਹਣਾ ਮੌਸਮ ਹੈ, ਇਹਨੂੰ ਇੰਜੋਏ ਕਰਨਾ ਚਾਹੀਦਾ।
ਵੈਸੇ ਅੱਛਾ ਮੌਸਮ ਦਾ ਪਤਾ ਵੀ ਨਹੀਂ ਲੱਗਦਾ। ਅੱਜ ਜਿਹੜੀ ਵੈਦਰ ਫੋਰਕਾਸਟ ਆ, ਆਹ ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਇਹ ਤਿੰਨ ਚਾਰ ਮਹੀਨੇ ਅਜਿਹੇ ਨੇ ਇਹਨਾਂ ਦੇ ਵਿੱਚ, ਅਤੇ ਜਾਂ ਪੰਜ ਮਹੀਨੇ, ਡੋਂਟ ਈਵਨ, ਮਤਲਬ ਤੁਸੀਂ ਉੱਥੇ ਰਿਲਾਏ ਨਹੀਂ ਕਰ ਸਕਦੇ।
ਯਾ ਮੈਨੂੰ ਤਾਂ ਇੱਦਾਂ ਲੱਗਦਾ ਕਿ ਜਿਹੜਾ ਫਾਲ ਸੀਜ਼ਨ ਆ, ਇਹਨੂੰ ਇੰਜੋਏ ਕਰਨਾ ਚਾਹੀਦਾ। ਬਹੁਤ ਸੋਹਣਾ ਸੀਜ਼ਨ, ਆਈ ਥਿੰਕ ਦਿਸ ਇਜ਼ ਮਾਈ ਪਰਸਨਲ ਫੇਵਰੇਟ, ਕਿ ਜਿੰਨੇ ਵੀ ਮੌਸਮ ਨੇ ਉਹਨਾਂ ਵਿੱਚੋਂ ਕੈਨੇਡੀਅਨ ਫਾਲ ਇਜ਼ ਦ ਮੋਸਟ ਬਿਊਟੀਫੁਲ।
ਹਾਂ, ਸਰਦ ਹਵਾ, ਪਰ ਉੱਨੀ ਵੀ ਸਰਦ ਨਹੀਂ, ਅਤੇ ਮੱਠੀ ਮੱਠੀ ਧੁੱਪ, ਬਹੁਤੀ ਤਿੱਖੀ ਧੁੱਪ ਵੀ ਨਹੀਂ।
ਬਸ ਬਸ, ਜਸਟ ਲੇਅਰ ਅਪ, ਕੈਰੀ ਐਨ ਐਡੀਸ਼ਨਲ ਲੇਅਰ ਵਿਦ ਯੂ।
ਹਾਂ,
ਇਹਦੇ ਵਰਗਾ ਮੌਸਮ ਨਹੀਂ ਹੈ ਕਿਤੇ ਹੋਰ।
ਬਸ ਜੀ, ਅੱਜ ਵਰਲਡ ਕੌਫੀ ਡੇ ਆ।
ਅੱਛਾ ਜੀ,
ਤੁਸੀਂ ਕੌਫੀ ਦੇ ਸ਼ੌਕੀਨ ਹੋ ਕੇ ਚਾਹ ਦੇ?
ਸ਼ੌਕੀਨ ਤਾਂ ਨਹੀਂ, ਕਹਿ ਲਓ ਕੌਫੀ ਪੀ ਲੈਣਾ।
ਗਿੱਜੇ ਕੀ? ਫਿਰ ਮੈਂ ਸਵਾਲ ਥੋੜ੍ਹਾ ਹੋਰ ਸਰਲ ਕਰਕੇ ਪੁੱਛਣਾ, ਵਾਸੇ ਤੁਸੀਂ ਚਾਹ ਨੂੰ ਗਿੱਜੇ ਹੋ ਕੇ ਕੌਫੀ ਨੂੰ?
ਹਾਂ, ਇੱਦਾਂ ਕਿਹਾ, ਇਹ ਠੀਕ ਹੈ, ਆਈ ਐਗਰੀ। ਸੋ ਕੌਫੀ,
ਸੇਮ ਹੀਅਰ।
ਹਾਂ, ਕੌਫੀ ਹੁਣ ਆਦਤ ਜੀ, ਕਹਿ ਲਓ ਰੂਟੀਨ ਦਾ ਹਿੱਸਾ ਬਣ ਗਈ ਆ। ਇਹ ਨਹੀਂ ਪਤਾ ਵੀ ਉਹਦੇ ਨਾਲ ਫਾਇਦਾ ਹੋ ਰਿਹਾ, ਕੋਈ ਹੋ ਵੀ ਰਿਹਾ ਕਿ ਨਹੀਂ, ਨੁਕਸਾਨ ਹੋ ਰਿਹਾ ਕਿ ਨਹੀਂ, ਬਸ ਉਹ ਆਦਤ ਜੀ ਬਣ ਗਈ ਹੈ। ਜਿਵੇਂ ਸਵੇਰੇ ਉੱਠ ਕੇ ਨਹਾਈਦਾ, ਉੱਦਾਂ ਕੌਫੀ ਵੀ
ਪੀਦਾ। ਕੌਫੀ ਪੀ ਲਈ, ਮੈਂ ਤਾਂ ਰੋਜ਼ ਨਹਾਉਂਦੇ ਹਾਂ, ਮੈਂ ਤਾਂ ਠੀਕ ਹੈ। ਚਲੋ, ਚੰਗੀ ਗੱਲ ਆ ਯਾਰ, ਚੰਗੀ ਗੱਲ ਆ, ਚੰਗੀ ਗੱਲ ਆ। ਨਹੀਂ ਤਾਂ ਬੰਦਾ ਕਈ ਵਾਰ ਛੁੱਟੀ ਵਾਲੇ ਦਿਨ ਕਹਿੰਦਾ ਵੀ ਛੱਡੋ ਪਰੇ।
ਹਾਂ, ਵੀਕਐਂਡ ਤੇ ਕਿਤੇ ਹੋ ਜਾਂਦਾ,
ਕੈਂਸਲ ਮਾਰ ਲੈਂਦਾ ਬੰਦਾ,
ਵਾਂਸ ਇਨ ਅ ਵਾਈਲ ਕਿਤੇ ਹੋ ਜਾਂਦਾ ਵੀਕਐਂਡ ਤੇ।
ਵੀਕਐਂਡ ਤੇ, ਵੀਕਐਂਡ ਤੇ ਅਕਸਰ ਪਤਾ ਕੀ ਹੁੰਦਾ, ਮੇਰੇ ਨਾਲ ਕੀ ਹੁੰਦਾ, ਹੁੰਦਾ ਉੱਠ ਗਏ, ਅੱਛਾ ਅੱਜ ਐਕਸਰਸਾਈਜ਼ ਕਰਾਂਗੇ, ਵਰਕਆਊਟ ਕਰਨਾ, ਚੰਗਾ ਐਨ ਵਰਕਆਊਟ ਕਰਾਂਗੇ, ਉਸ ਤੋਂ ਬਾਅਦ ਫਿਰ ਨਹਾਵਾਂਗੇ। ਉਸ ਤੋਂ ਪਹਿਲਾਂ ਹੈ ਨਾ, ਨਹਾ ਕੇ ਕਿਹੜਾ ਬੰਦਾ ਵਰਕਆਊਟ ਕਰਦਾ? ਫਿਰ ਬ੍ਰੇਕਫਾਸਟ 'ਚ ਪਰੌਂਠੇ ਬਣ ਜਾਂਦੇ ਨੇ, ਪਰੌਂਠਿਆਂ ਦੇ ਉੱਪਰ ਮੱਖਣੀ ਅਤੇ ਹੋਰ ਦਹੀਂ ਵਗੈਰਾ ਜਦੋਂ ਨਾਲ ਖਾ ਲਿਆ, ਫਿਰ ਹੁੰਦਾ ਵੀ ਹੁਣ ਤਾਂ ਵੀਕਐਂਡ ਆ, ਅੱਜ ਫਿਰ ਅੱਜ ਤਾਂ ਥੋੜ੍ਹਾ ਜ਼ਿਆਦਾ ਵੀ ਖਾਣ ਦੀ ਗੁੰਜਾਇਸ਼ ਹੈਗੀ, ਨਾਲੇ ਆਪਾਂ ਤਾਂ ਵਰਕਆਊਟ ਕਰ ਲੈਣਾ। ਅਤੇ ਵਾਸੂ ਜੀ, ਬਸ ਫਿਰ ਉਸ ਚੱਕਰ ਦੇ ਵਿੱਚ ਬੰਦਾ ਬਾਅਦ 'ਚ ਸੌ ਜਾਂਦਾ, ਫਿਰ ਹੁੰਦਾ ਵੀ ਵੀਕਐਂਡ ਤਾਂ ਆਰਾਮ ਕਰਨ ਲਈ ਹੁੰਦਾ, ਵੀਕਐਂਡ 'ਤੇ ਥੋੜ੍ਹੇ ਵਰਕਆਊਟ ਕਰੀਦਾ, ਬਸ ਫਿਰ ਗੱਲ ਰਹਿ ਜਾਂਦੀ ਆ।
ਯਾ ਤੁਸੀਂ ਵੀਕਐਂਡ ਦੇ ਵਿੱਚ ਹੀ ਸਰਕਾਰ ਦੇ 4 ਸਾਲ ਪੂਰੇ ਕਰ ਲੈਂਦੇ ਹੋ, ਪਹਿਲਾਂ ਇੱਕ ਵਾਅਦੇ ਦੇ ਸਿਰ 'ਤੇ ਹੀ 4 ਸਾਲ ਕੱਟ ਲੈਂਦੇ ਹੋ ਤੁਸੀਂ,
ਪਰ
ਰਿਬੇਟ ਦਾ ਚੈੱਕ ਆਏਗਾ।
ਪਰ ਫਰਕ ਇਹ ਹੈ, ਇਹ ਵਾਅਦੇ ਸਿਰਫ ਆਪਣੇ ਆਪ ਨਾਲ ਨੇ, ਹੈ ਨਾ, ਇਹਦਾ ਕਿਸੇ ਹੋਰ ਦੇ ਉੱਪਰ ਕੋਈ ਇੰਪੈਕਟ ਨਹੀਂ ਪੈਂਦਾ।
ਵਰਕਆਊਟ ਕਰਕੇ ਦਿਖਾਵਾਂਗੇ, ਉਹਦੇ ਸਿਰ 'ਤੇ 4 ਪਰੌਂਠੇ ਵੀ ਖਾ ਲੈਣੇ, ਨਹਾਉਣਾ ਵੀ ਨਹੀਂ।
ਵਾਅਦੇ ਪੇ ਤੇਰੇ ਮਾਰਾ ਗਿਆ ਬੰਦਾ, ਮੈਂ ਸੀਧਾ ਸਾਦਾ, ਵਾਅਦਾ ਤੇਰਾ ਵਾਅਦਾ। ਬਸ ਜੀ, ਵਾਅਦਿਆਂ ਦੀ ਸ਼ੈਬਰ ਲੱਗੀ ਹੋਈ ਆ, ਅਤੇ ਅਜੇ ਵਾਅਦਿਆਂ ਦਾ ਸਿਲਸਿਲਾ ਨੈਚੁਰਲੀ ਜਾਰੀ ਰਹਿਣ ਵਾਲਾ, ਕਿਉਂਕਿ ਇਲੈਕਸ਼ਨ ਕੈਂਪੇਨ ਹੁਣ ਤਾਂ ਦੇਖੋ ਅਕਤੂਬਰ ਦਾ ਮਹੀਨਾ ਸ਼ੁਰੂ ਹੋ ਗਿਆ, ਇਹ ਹੋਰ ਜ਼ਿਆਦਾ ਓਵਰ ਡਰਾਈਵ ਦੇ ਵਿੱਚ ਹੁਣ ਚਲੀ ਜਾਣੀ ਆ, ਹੁਣ ਤਾਂ ਮਹਿਜ਼ ਥੋੜ੍ਹੇ ਦਿਨ ਰਹਿ ਗਏ ਨੇ। ਇਸੇ ਹੀ ਹਫ਼ਤੇ ਲੀਡਰਸ ਦੀ ਡਿਬੇਟ ਵੀ ਹੋਣੀ ਆ, ਟੈਲੀਵਾਈਜ਼ ਡਿਬੇਟ, ਉਹ ਬਹੁਤ ਜ਼ਿਆਦਾ ਕਰੂਸ਼ੀਅਲ ਹੋ ਸਕਦੀ ਆ, ਆਫਕੋਰਸ ਸਾਰੀਆਂ ਪਾਰਟੀਆਂ ਲਈ, ਬਟ ਮੋਰ ਸੋ ਫੋਰ ਜੌਨ ਰਸਟੈਡ, ਕਿਉਂਕਿ ਡਿਬੇਟ ਵਾਲੇ ਹਿਸਾਬ ਨਾਲ ਜੇ ਵੇਖਿਆ ਜਾਵੇ ਵਾਸੂ ਜੀ, ਜੌਨ ਰਸਟੈਡ ਭਾਵੇਂ ਹੁਣ ਇੱਕ ਵੇਵ ਰਾਈਡ ਕਰਦੇ ਪਏ ਨੇ, ਪਰ ਡਿਬੇਟ ਵਾਲੇ ਪੱਖੋਂ ਉਹਨਾਂ ਨੂੰ ਉਨਾ ਜ਼ਿਆਦਾ ਓਰੇਟਰੀ ਸਕਿੱਲਸ ਵਾਲੇ ਪੁਆਇੰਟ ਆਫ ਵਿਊ ਤੋਂ, ਜਾਂ ਫਿਰ ਹੁੰਦਾ ਨਾ ਕਿ ਇੱਕਦਮ ਮੌਕੇ 'ਤੇ ਚੌਕਾ ਮਾਰਨ ਵਾਲੀ ਅਜਿਹੀ ਗੱਲ ਇਸ ਸ਼ੈਲੀ ਦੇ ਵਿੱਚ ਕਰਨੀ ਕਿ ਉਹ ਲੋਕਾਂ ਨਾਲ ਸਿੱਧੀ ਕਨੈਕਟ ਕਰੇ, ਦੈਟ ਰਿਮੇਨਸ ਟੂ ਬੀ ਸੀਨ ਕਿ 8 ਤਰੀਕ ਨੂੰ ਡਿਬੇਟ ਦੇ ਵਿੱਚ ਕਿ ਉਸ ਤਰ੍ਹਾਂ ਦਾ ਕੋਈ ਨੌਕਆਊਟ ਪੰਚ ਥਰੋ ਕਰ ਸਕਦੇ ਨੇ ਕਿ ਨਹੀਂ।
ਬਤੌਰ ਲੀਡਰ ਉਹਨਾਂ ਦੀ ਇੱਕ ਸੋਰਟ ਆਫ ਇੰਟਰੋਡਕਸ਼ਨ ਵੀ ਹੋਏਗੀ ਬ੍ਰਿਟਿਸ਼ ਕੋਲੰਬੀਅਨਸ ਦੇ ਨਾਲ, ਅਤੇ ਇੱਕ ਯੈਸ ਓਰੇਸ਼ਨ ਉਹਨਾਂ ਦੀ ਕਿ ਓਰੇਟਰੀ ਸਕਿੱਲਸ ਕਿਹੋ ਜਿਹੀਆਂ ਨੇ, ਪਲੱਸ ਵਿਜੇ ਜੀ ਉਹਨਾਂ ਦਾ ਜਿਹੜਾ ਕਹਿ ਲਓ ਵਤੀਰਾ ਹੈ, ਜੋ ਉਹਨਾਂ ਦੀ ਪਰਸਨੈਲਿਟੀ ਹੈ, ਕਿਉਂਕਿ ਉਹਨਾਂ ਦੀ ਪਰਸਨੈਲਿਟੀ ਨੂੰ ਲੈ ਕੇ ਉਹਨਾਂ ਦੀ ਕਹਿ ਲਓ ਉਹਨਾਂ ਦੀ ਡਿਸੀਜਨ ਮੇਕਿੰਗ ਕਪੈਸਿਟੀ, ਉਹਨਾਂ ਦੀ ਪੋਲਿਸੀ, ਉਹਨਾਂ ਦੀ ਵਿਚਾਰਧਾਰਾ ਨੂੰ ਲੈ ਕੇ, ਵਿਚਾਰਧਾਰਾ ਉਹਨੂੰ ਲੈ ਕੇ ਬਹੁਤ ਸਾਰੇ ਵਾਰ ਕੀਤੇ ਜਾ ਰਹੇ ਨੇ BC NDP ਵੱਲੋਂ, ਕਿ ਜੀ ਇਹ ਤਾਂ ਬਹੁਤ ਹੀ ਐਕਸਟ੍ਰੀਮ ਵਿਚਾਰਧਾਰਾ ਵਾਲੇ ਵਿਅਕਤੀ ਨੇ। ਸੋ ਆਪਣੇ ਆਪ ਨੂੰ ਕਿਵੇਂ ਪ੍ਰੈਜੈਂਟ ਕਰਦੇ ਨੇ, ਕਿਉਂਕਿ BC ਕੰਜ਼ਰਵੇਟਿਵਸ ਵੱਲੋਂ ਅਜੇ ਤੱਕ ਜਿਹੜੀਆਂ ਕੋਈ ਵੀਡੀਓ ਪ੍ਰੋਮੋਸ਼ਨਲ ਵੀਡੀਓਜ਼ ਬਣਾ ਕੇ ਪੇਸ਼ ਕੀਤੀਆਂ ਜਾ ਰਹੀਆਂ ਨੇ, ਉਹਦੇ ਵਿੱਚ ਜੌਨ ਰਸਟੈਡ ਨੂੰ ਉਹ ਪ੍ਰੋਜੈਕਟ ਕਰ ਰਹੇ ਨੇ ਐਜ਼ ਅ ਫੈਮਿਲੀ ਮੈਨ,
ਉਹਨਾਂ ਦੀ ਵਾਈਫ ਵੱਲੋਂ ਕਿਹੜੀ ਵੀਡੀਓ ਬਣਾਈ ਗਈ ਹੈ।
ਸੋ ਉਹ ਕੋਸ਼ਿਸ਼ ਕਰ ਰਹੇ ਨੇ, ਜਿਵੇਂ ਫੈਡਰਲ ਪੋਲੀਟਿਕਸ ਵਿੱਚ ਅਸੀਂ ਦੇਖਿਆ ਪੀਅਰ ਪੋਲੀਅਫ ਦੇ ਨਾਲ, ਕਿ ਉਹਨਾਂ ਦੀ ਪਰਸਨੈਲਿਟੀ ਥੋੜ੍ਹਾ ਸੋਫਟਨ ਕਰਕੇ ਐਜ਼ ਅ ਫੈਮਿਲੀ ਮੈਨ ਪ੍ਰੋਜੈਕਟ ਕਰਕੇ ਪੇਸ਼ ਕਰਨਾ। ਸੋ ਉਸ ਡਿਬੇਟ ਦੇ ਵਿੱਚ ਜੌਨ ਰੋਸਟੈਡ ਹਾਊ ਡਜ਼ ਹੀ ਕਮ ਅਕ੍ਰੋਸ, ਜ਼ਿਆਦਾ ਕੌਨਫਰੰਟੇਸ਼ਨਲ ਤਾਂ ਨਹੀਂ, ਜ਼ਿਆਦਾ ਕਿਤੇ ਤਿੱਖੀ ਗੱਲ ਤਾਂ ਨਹੀਂ ਕਰਨ ਵਾਲੇ, ਬੈਲੈਂਸਡ ਹੈਗੇ ਨੇ ਕਿ ਨਹੀਂ? ਸੋ ਉਹ ਜਿਹੜੀਆਂ ਚੀਜ਼ਾਂ ਨੇ, ਇਟ ਵੁੱਡ ਬੀ ਮੋਰ ਲਾਈਕ ਐਨ ਇੰਟਰੋਡਕਸ਼ਨ ਆਫ ਜੌਨ ਰੋਸਟੈਡ ਫੋਰ ਬ੍ਰਿਟਿਸ਼ ਕੋਲੰਬੀਆ।
ਐਂਡ ਖਾਸ ਤੌਰ 'ਤੇ ਵਾਸੂ ਜੀ, ਜਿਹੜੀਆਂ ਕੁਝ ਉਹਨਾਂ ਦੀਆਂ ਪਹਿਲੀਆਂ ਕਈਆਂ ਗੱਲਾਂ ਮੂਹਰੇ ਆਈਆਂ ਨੇ ਨਾ, ਜਦੋਂ ਉਹਨਾਂ ਚੀਜ਼ਾਂ 'ਤੇ ਕਨਫਰੰਟ ਕੀਤਾ ਜਾਣਾ ਡਿਬੇਟ ਦੇ ਵਿੱਚ, ਉਦੋਂ ਜੌਨ ਰੋਸਟੈਡ ਉਹਨੂੰ ਕਿਵੇਂ ਹੈਂਡਲ ਕਰਦੇ ਨੇ। ਦੇਖੋ ਡੇਵੀ ਡੀਬੀ ਦਾ ਸਾਨੂੰ ਪਤਾ ਕਿ ਉਹਨਾਂ ਨੇ ਜਿੱਥੇ ਤੰਜ਼ ਕਰਨਾ, ਥੋੜ੍ਹਾ ਕਹਿ ਲਓ ਕਿ ਉੱਥੇ ਟਿੱਚਰ ਕਰਨੀ ਹੈ ਟਿੱਚਰ ਵੀ ਕਰ ਦਿੰਦੇ ਨੇ, ਜਿੱਥੇ ਉਹਨਾਂ ਨੂੰ ਕੋਈ ਫੋਰਸਫੁਲ ਗੱਲ ਕਰਨੀ ਉਹ ਵੀ ਕਰ ਦਿੰਦੇ ਨੇ, ਜਿੱਥੇ ਇੱਕਦਮ ਹੁੰਦਾ ਨਾ ਕਿ ਇੱਕਦਮ ਮੌਕੇ 'ਤੇ ਕੋਈ ਗੱਲ ਤੁਹਾਡੇ ਸਿਰ ਪੈ ਗਈ, ਤੁਸੀਂ ਉਹਨੂੰ ਸੰਭਾਲਣਾ ਕਿਵੇਂ ਆ?
ਭੂੰਡ ਲੜ ਗਿਆ।
ਹਾਂ ਭੂੰਡ, ਹਾਂ ਐਗਜੈਕਟਲੀ ਭੂੰਡ, ਆ ਜਦੋਂ ਭੂੰਡ ਲੜ ਗਿਆ ਫਾਰ ਰਾਈਟ ਤੋਂ ਆਇਆ ਭੂੰਡ, ਅਤੇ ਉਹਨੂੰ ਕਿਵੇਂ ਸੰਭਾਲਣਾ, ਉਹਨੂੰ ਕਿਵੇਂ ਨੈਵੀਗੇਟ ਕਰਨਾ, ਉਹ ਚੀਜ਼ਾਂ ਵੀ ਉਹ ਕਰ ਲੈਂਦੇ ਨੇ। ਅਤੇ ਉਹ ਐਕਸਪੈਕਟਿਡ ਹੈ ਉਹਨਾਂ ਤੋਂ ਕਿ ਡਿਬੇਟ ਦੇ ਵਿੱਚ ਉਹਨਾਂ ਨੇ ਕੁਝ ਨਾ ਕੁਝ ਇਸ ਤਰ੍ਹਾਂ ਦੇ ਮੌਕੇ ਕ੍ਰੀਏਟ ਕਰਨੇ ਨੇ ਜਿੱਥੇ ਕਿ ਉਹ ਓਵਰ ਪਾਵਰ ਕਰ ਸਕਣ, ਓਵਰ ਸ਼ੈਡੋ ਕਰ ਸਕਣ ਜੌਨ ਰੋਸਟੈਡ ਨੂੰ। ਵੈਸੇ ਵੀ ਦੇਖੋ ਇਜ਼ ਅ ਟ੍ਰੇਨਡ ਲੋਇਰ, ਨੋਟ ਟੂ ਸੇ, ਦੇਖੋ ਜੌਨ ਰੋਸਟੈਡ ਵੀ 20 ਸਾਲ ਤੋਂ ਜ਼ਿਆਦਾ ਤੋਂ ਲੈਜਿਸਲੇਟਰ ਦੇ ਵਿੱਚ ਐਜ਼ ਐਨ MLA ਵਿਚਰ ਰਹੇ ਨੇ, ਕੈਬਨਿਟ ਮਿਨਿਸਟਰ ਵੀ ਰਹੇ ਨੇ ਪਹਿਲਾਂ, ਪਰ ਜਦੋਂ ਕਦੇ ਵੀ ਵਾਸੂ ਜੀ ਕੋਈ ਵੀ ਮੈਮੋਰੇਬਲ ਐਕਸਚੇਂਜ ਹੋਈ ਹੋਵੇ ਲੈਜਿਸਲੇਟਿਵ ਅਸੈਂਬਲੀ ਦੇ ਫਲੋਰ 'ਤੇ, ਉਹਦੇ ਵਿੱਚ ਜੌਨ ਰੋਸਟੈਡ ਇੱਕ ਪਾਸਿਓਂ ਅਤੇ ਦੂਜੇ ਪਾਸਿਓਂ ਕਿਸੇ ਦੂਜੀ ਪਾਰਟੀ ਦਾ ਜਿਹੜਾ ਕੋਈ ਮੈਂਬਰ ਹੋਵੇ, ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਐਕਸਚੇਂਜ ਪਿਛਲੇ 20 ਸਾਲਾਂ ਦੇ ਵਿੱਚ ਇੱਦਾਂ ਹਾਈਲਾਈਟ ਨਹੀਂ ਹੁੰਦੀ। ਸੋ ਇਹ ਦੇਖਣਾ ਹੋਏਗਾ ਇਸ ਹਫਤੇ ਦੀ ਡਿਬੇਟ ਦੇ ਵਿੱਚ ਉਹ ਕਿਵੇਂ ਪਰਫਾਰਮ ਕਰਦੇ ਨੇ।
ਇਹ ਬੜਾ ਇੰਟਰਸਟਿੰਗ ਆ, ਮੈਨੂੰ ਥੋੜਾ ਥੋੜਾ ਡੇਜਾ ਵੂ ਵੀ ਹੋ ਰਿਹਾ ਕਿ ਜਦੋਂ ਕ੍ਰਿਸਟੀ ਕਲਾਰਕ ਦੇ ਨਾਲ ਜੌਨ ਹਾਰਗਨ ਦੀ ਪਹਿਲੀ ਡਿਬੇਟ ਹੋਣੀ ਸੀ, ਉਦੋਂ ਗੱਲ ਹੋ ਰਹੀ ਸੀ NDP ਲੀਡਰ ਜੌਨ ਹਾਰਗਨ ਬਾਰੇ ਕਿ ਜੀ ਉਹਨਾਂ ਦਾ ਜਿਹੜਾ ਵਤੀਰਾ ਹੈ ਕਿ ਹੀ ਇਜ਼ ਥੋੜਾ ਰਫ ਅਰਾਊਂਡ ਦ ਐਜਸ, ਥੋੜੇ ਅਗਰੈਸਿਵ ਜ਼ਿਆਦਾ ਨੇ, ਹੀ ਇਜ਼ ਅ ਯੂਨੀਅਨ ਮੈਨ, ਇੱਦਾਂ ਦੀ ਗੱਲ ਹੁੰਦੀ ਸੀ, ਕੈਰੀਜ਼ਮਾ ਘੱਟ ਆ, ਗੁੱਸਾ ਬੜਾ ਜ਼ਿਆਦਾ ਆ, ਐਂਗਰੀ ਜੌਨ, ਇਹੋ ਜਿਹੀਆਂ ਗੱਲਾਂ ਹੁੰਦੀਆਂ ਸੀ। ਹੁਣ ਉਹੀ ਚੀਜ਼ ਜੌਨ ਰੋਸਟੈਡ ਬਾਰੇ ਥੋੜ੍ਹੀ ਥੋੜ੍ਹੀ ਜਿਹੜੀ ਹੈ ਐਟਲੀਸਟ ਕਹਿ ਲਓ ਕਿ BC NDP ਵੱਲੋਂ ਪ੍ਰੋਜੈਕਟ ਕੀਤੀ ਜਾ ਰਹੀ ਹੈ ਕਿ ਹੀ ਰਫ ਅਰਾਊਂਡ ਦ ਐਜਸ, ਵੀ ਉਹਨਾਂ ਦੀ ਵਿਚਾਰਧਾਰਾ ਬੜੀ ਐਕਸਟ੍ਰੀਮ ਹੈ, ਪਤਾ ਨਹੀਂ ਬੈਲੈਂਸਡ ਹੈਗੇ ਕਿ ਨਹੀਂ ਨਹੀਂ। ਸੋ ਉਹ ਚੀਜ਼ਾਂ ਨੇ, ਸੋ ਜੌਨ ਰੋਸਟੈਡ ਕੇਮ ਅਕ੍ਰੋਸ, ਸੋਰੀ ਜੌਨ ਹਾਰਗਨ ਹੀ ਕੇਮ ਥਰੂ ਇਨ ਫਲਾਇੰਗ ਕਰਸ, ਅਤੇ ਹੁਣ ਦੇਖਣਾ ਹੋਏਗਾ ਕਿ ਜੌਨ ਰੋਸਟੈਡ ਵੀ ਉਸ ਚੀਜ਼ ਨੂੰ ਰਿਪੀਟ ਕਰ ਸਕਣਗੇ ਕਿ ਨਹੀਂ
ਜੌਨ ਸੇ ਜੌਨ ਤੱਕ।
ਸੋ ਇੰਟਰਸਟਿੰਗ ਹੋਏਗਾ।
ਯਾ, ਇਟ ਵਿਲ ਬੀ ਇੰਟਰਸਟਿੰਗ। ਬਾਕੀ ਵਾਸੂ ਜੀ, ਜਿਹੜੀ ਆਪਾਂ ਵਾਅਦਿਆਂ ਦੀ ਗੱਲ ਕਰ ਰਹੇ ਸੀ, DVDB ਪਰਸੋਂ ਆਏ ਸੀਗੇ ਸਰੀ ਦੇ ਵਿੱਚ, ਇੱਥੇ ਆਰਿਆ ਬੈਂਕਟ ਹਾਲ ਦੇ ਵਿੱਚ ਇੱਕ ਕਨਵੈਨਸ਼ਨ ਸੀ, ਬਾਹਰ ਪ੍ਰੋਟੈਸਟਰਸ ਦੀ ਵੀ ਚੰਗੀ ਖਾਸੀ ਗਿਣਤੀ ਸੀ, ਉੱਥੇ ਲੈਂਡਲੋਰਡਸ ਰਾਈਟਸ ਐਸੋਸੀਏਸ਼ਨ ਵਾਲੇ ਅਤੇ ਕੁਝ ਹੋਰ ਵੱਖੋ ਵੱਖਰੇ ਜਿਹੜੇ ਗਰੁੱਪ ਸੀਗੇ, ਟਰੱਕਰਸ ਵਾਲਾ ਗਰੁੱਪ ਵੀ ਸੀ ਆਈ ਬਿਲੀਵ ਇੱਕ, ਜਿਹੜੇ ਕਿ ਉੱਥੇ ਪ੍ਰੋਟੈਸਟ ਕਰ ਰਹੇ ਸੀ। ਸੋ ਚੰਗਾ ਖਾਸਾ ਪ੍ਰੋਟੈਸਟਰਸ ਦਾ ਵੀ ਇਕੱਠ ਸੀ, ਪਰ ਹਾਲ ਦੇ ਅੰਦਰ ਵੀ ਤਕਰੀਬਨ 1,500 ਜਿਹੜੇ NDP ਦੇ ਸਮਰਥਕ ਨੇ ਉਹ ਮੌਜੂਦ ਸੀਗੇ। ਉੱਥੇ ਆ ਕੇ DVDB ਵੱਲੋਂ ਜੋ ਇੱਕ ਵਾਅਦਾ ਕੀਤਾ ਗਿਆ ਕਿ ਜੇ ਉਹ ਮੁੜ ਤੋਂ ਪ੍ਰੀਮੀਅਰ ਬਣਦੇ ਨੇ, ਅਤੇ ਇੱਕ ਟੈਕਸ ਕੱਟ ਦਾ ਉਹਨਾਂ ਨੇ ਪ੍ਰੋਮਿਸ ਕੀਤਾ, ਇਨਕਮ ਟੈਕਸ ਦੇ ਵਿੱਚ ਇਹ ਰਿਆਇਤ ਦੀ ਗੱਲ ਕੀਤੀ ਆ, ਜਿਹਦੇ ਨਾਲ ਕਿ ਬ੍ਰਿਟਿਸ਼ ਕੋਲੰਬੀਆ ਦੇ 90% ਲੋਕਾਂ ਨੂੰ ਫਾਇਦਾ ਹੋਏਗਾ, DVDB ਦਾ ਇਹ ਕਹਿਣਾ, ਅਤੇ ਇਹਦੇ ਨਾਲ ਲਗਭਗ $1,000 ਦੀ ਸੇਵਿੰਗ ਹੋਏਗੀ ਸਾਲਾਨਾ ਟੈਕਸ ਦੇ ਵਿੱਚ ਇੱਕ ਹਾਊਸ ਹੋਲਡ ਨੂੰ। ਹੁਣ ਇਹਦੀਆਂ ਕੀ ਮੱਦਾਂ ਨੇ, ਇਹ ਕਿਵੇਂ ਇੰਪਲੀਮੈਂਟ ਹੋਣਾ? ਜਦੋਂ ਅਸੀਂ ਇਨਕਮ ਟੈਕਸ ਫਾਈਲ ਕਰਦੇ ਹਾਂ, ਉਹਦੇ ਵਿੱਚ ਇੱਕ ਬੇਸਿਕ ਪਰਸਨਲ ਅਮਾਊਂਟ ਦਾ ਇੱਕ ਫਿਗਰ ਹੋਇਆ ਕਰਦੀ ਆ, ਜਿਹੜੀ ਕਿ ਜਿਹੜਾ ਅਸੀਂ ਇਸ ਸਾਲ 2023 ਦਾ ਟੈਕਸ ਫਾਈਲ ਕੀਤਾ, ਉਹਦੇ ਵਿੱਚ ਉਹ ਅਮਾਊਂਟ ਸੀ $11,981। ਜਿਹੜਾ ਆਹ ਵਾਲਾ ਸਾਲ ਹੈ 2024, ਇਹਦੇ ਵਿੱਚ ਬੇਸਿਕ ਪਰਸਨਲ ਅਮਾਊਂਟ ਹੈਗਾ $12,580। ਸੋ ਬੇਸਿਕਲੀ ਇੱਥੇ ਕੀ ਆ ਕਿ ਜਦ ਤੁਸੀਂ ਟੈਕਸ ਫਾਈਲ ਕਰਦੇ ਹੋ, ਪ੍ਰੋਵਿੰਸ਼ੀਅਲ ਟੈਕਸ ਦੇ ਵਿੱਚ ਤੁਹਾਨੂੰ ਇਸ ਅਮਾਊਂਟ 'ਤੇ ਟੈਕਸ ਦੇ ਵਿੱਚ ਰਿਆਇਤ ਮਿਲ ਜਾਂਦੀ, ਤੁਹਾਨੂੰ ਇੱਥੇ ਟੈਕਸ ਨਹੀਂ ਅਦਾ ਕਰਨਾ ਪੈਂਦਾ। DVDB ਦਾ ਇਹ ਕਹਿਣਾ ਕਿ ਉਹ ਇਸ ਬੇਸਿਕ ਪਰਸਨਲ ਅਮਾਊਂਟ ਦੇ ਵਿੱਚ $10,000 ਦਾ ਸਿੱਧਾ ਵਾਧਾ ਕਰ ਦੇਣਗੇ, ਜੋ ਕਿ ਹੋ ਜਾਏਗਾ $22,580। ਅਤੇ ਵਾਸੂ ਜੀ, ਕਿਉਂਕਿ 22,580 ਤਾਂ ਫਿਰ ਇਹ ਪ੍ਰੀਮੀਅਰ ਬਣਨ ਤੋਂ ਬਾਅਦ ਜਦ ਤੱਕ ਲਾਗੂ ਕਰਦੇ ਨੇ, ਉਦੋਂ ਤੱਕ ਜਿਹੜਾ ਆਹ ਮੌਜੂਦਾ ਸਾਲ ਚੱਲਦਾ, ਇਹ ਟੈਕਸ ਈਅਰ ਤਾਂ ਨਿਕਲ ਜਾਣਾ। ਸੋ ਜਦੋਂ ਅਗਲੇ ਸਾਲ ਲੋਕਾਂ ਨੇ 2024 ਦਾ ਟੈਕਸ ਫਾਈਲ ਕਰਨਾ, ਉਹਦੇ ਵਿੱਚ ਤਾਂ ਇਹ ਬੈਨੀਫਿਟ ਮਿਲਣਾ ਨਹੀਂ। ਪਰ DVDB ਨੇ ਕਿਹਾ ਵੀ ਫਿਕਰ ਨਾ ਕਰੋ, ਬੈਨੀਫਿਟ ਤੁਹਾਡੇ ਤੱਕ ਉਹ ਵੀ ਪਹੁੰਚਦਾ ਹੋ ਜਾਊ।
ਸੋ ਜਿਹੜਾ ਬੇਸਿਕ ਪਰਸਨਲ ਅਮਾਊਂਟ ਹੈ ਬੇਸਿਕਲੀ, ਸੋ ਜਿਹੜੀ ਤੁਹਾਡੀ ਆਮਦਨ ਦਾ ਪਹਿਲਾ ਹਿੱਸਾ $12,580 ਫੋਰ 2024 ਟੈਕਸ ਈਅਰ, ਉਹਦੇ 'ਤੇ ਤੁਹਾਨੂੰ ਟੈਕਸ ਨਹੀਂ ਲੱਗਦਾ। ਸੋ ਜਿਹੜੇ ਪਹਿਲੇ ਤੁਸੀਂ $12,580 ਕਮਾਉਂਦੇ ਹੋ ਸਾਰੇ ਜਣੇ, ਉਹਨਾਂ 'ਤੇ ਕੋਈ ਟੈਕਸ ਨਹੀਂ ਹੈ,
ਪ੍ਰੋਵਿੰਸ਼ੀਅਲ ਟੈਕਸ,
ਪ੍ਰੋਪਰ ਪ੍ਰੋਵਿੰਸ਼ੀਅਲ BC ਦਾ ਟੈਕਸ, ਅਤੇ ਫੈਡਰਲ ਵਾਸਤੇ ਵੀ ਇਸੇ ਤਰ੍ਹਾਂ ਦੀ ਇੱਕ ਰਿਆਇਤ 11,980 ਸ਼ਾਇਦ ਕੁਛ ਹੈਗਾ। ਹੁਣ ਇਹਦੇ ਵਿੱਚ DVDB ਕਹਿ ਰਹੇ ਨੇ ਕਿ ਅਸੀਂ 10,000 ਦਾ ਇਜ਼ਾਫਾ ਕਰ ਦੇਵਾਂਗੇ। ਸੋ ਜਿਹੜਾ ਇਹ ਟੈਕਸ ਈਅਰ ਆ 2024, ਇਹਦੇ ਵਾਸਤੇ ਵੀ ਇਹ ਜਿਹੜੀ ਬੇਸਿਕ ਜਿਹੜਾ ਬੇਸ ਪਰਸਨਲ ਅਮਾਊਂਟ ਆ, ਇਹ ਵੱਧ ਕੇ ਹੋ ਜਾਏਗਾ 22,580। ਹੁਣ ਚੱਕਰ ਇਹ ਹੈ ਕਿ ਬਹੁਤ ਸਾਰੇ ਜਿਹੜੇ ਟੈਕਸਿਸ ਨੇ ਆਲਰੇਡੀ ਕੱਟ ਲਏ ਗਏ ਨੇ, ਜਿਨ੍ਹਾਂ ਦੇ ਪੇ ਚੈੱਕਸ ਵਗੈਰਾ ਆਏ ਹੋਏ ਨੇ,
ਜਿਹੜੀ ਪੇਰੋਲ ਡਿਡਕਸ਼ਨ ਆ ਉਹਚੋਂ ਟੈਕਸ ਆਲਰੇਡੀ ਕੱਟੇ ਗਏ ਨੇ।
ਸੋ ਇਹ ਜਿਹੜਾ ਵਾਅਦਾ, ਇੱਦਾਂ ਕਿਹਾ ਜਾ ਸਕਦਾ ਕਿ ਅਗਲੇ ਸਾਲ ਤੋਂ ਲਾਗੂ ਹੋਣਾ ਰੈਟਰੋਐਕਟਿਵਲੀ।
ਹਾਂ,
ਆਪਾਂ ਇਹਨੂੰ ਦੱਸ ਸਮਝੀਏ ਕਿ ਅਗਲੇ ਸਾਲ ਕਹਿੰਦੇ ਤੁਹਾਨੂੰ ਅਸੀਂ ਇਸ ਸਾਲ ਵਾਸਤੇ ਜਿਹੜਾ 2024 ਇਹਦਾ ਤੁਹਾਨੂੰ ਅਸੀਂ ਫਰੰਟ ਲੋਡਡ ਇੱਕ ਤੁਹਾਨੂੰ ਚੈੱਕ ਭੇਜ ਦੇਵਾਂਗੇ, ਰਿਬੇਟ ਚੈੱਕ। ਇਹ ਨਹੀਂ ਵੀ ਜਦੋਂ ਤੁਸੀਂ ਟੈਕਸ ਅਗਲੇ ਸਾਲ ਦਾ ਫਾਈਲ ਕਰੋਗੇ ਉਹਦੇ ਵਿੱਚੋਂ ਤੁਹਾਨੂੰ ਬਾਅਦ ਵਿੱਚ ਰਿਬੇਟ ਵਗੈਰਾ ਮਿਲੇ, ਕਹਿੰਦੇ ਤੁਹਾਨੂੰ ਫਰੰਟ ਲੋਡਡ ਅਸੀਂ ਇੱਕ ਰਿਬੇਟ ਚੈੱਕ ਭੇਜ ਦੇਣਾ। ਹੁਣ ਇਹ ਇਹਦੇ ਵਿੱਚ ਤੁਸੀਂ ਇਹਨੂੰ ਇੱਦਾਂ ਕਹਿ ਸਕਦੇ ਵੀ ਪੋਲੀਟੀਕਲ ਸਟੰਟ ਹੈ,
ਸਾਡੀ ਸਰਕਾਰ ਲਿਆਓ ਤੇ ਅਗਲੇ ਸਾਲ ਟੈਕਸ
ਤੁਹਾਨੂੰ $1,000 ਹਾਊਸ ਹੋਲਡ ਦਾ ਦੇਵਾਂਗੇ, ਇੰਡੀਵਿਜੁਅਲਸ ਨੂੰ $500 ਤੱਕ ਮਿਲੇਗਾ, ਚੈੱਕ ਮਿਲੇਗਾ। ਪਰ ਡੇਵੀਡੀਬੀ ਨੇ ਇਹਨੂੰ ਇੱਦਾਂ ਕਿਹਾ, ਕਹਿੰਦੇ ਕਿ ਲੋਕਾਂ ਨੂੰ ਮਦਦ ਦੀ ਲੋੜ ਹੈ ਹੁਣ। ਇਹਨਾਂ ਨੇ ਕੰਪੇਅਰ ਕੀਤਾ ਆਪਣੇ ਇਸ ਵਾਅਦੇ ਨੂੰ ਜੌਨ ਰਸਟਡ ਦੇ ਵਾਅਦੇ ਨਾਲ। ਜੌਨ ਰਸਟਡ ਨੇ ਕੀ ਕਿਹਾ ਸੀ ਕਿ ਜਿਹੜੀਆਂ ਹਾਊਸਿੰਗ ਕੋਸਟ ਨੇ ਅਪ ਟੂ $3,000 ਪਰ ਮੰਥ, ਉਹ ਤੁਸੀਂ ਰਾਈਟ ਆਫ ਕਰਾ ਸਕੋਗੇ ਆਪਣੇ ਇਨਕਮ ਟੈਕਸ ਦੇ ਵਿੱਚੋਂ। ਉੱਤੇ ਤੁਹਾਨੂੰ ਜਿਹੜਾ ਬੀਸੀ ਦਾ ਇਨਕਮ ਟੈਕਸ ਨਹੀਂ ਪਏਗਾ, ਪ੍ਰੋਵਿੰਸ਼ੀਅਲ ਇਨਕਮ,
ਭਾਵੇਂ ਕਿਰਾਇਆ ਹੋਵੇ ਭਾਵੇਂ ਉਹ ਮੋਰਗੇਜ ਹੋਵੇ।
ਯੈਸ, ਸੋ ਹਾਊਸਿੰਗ ਕੋਸਟ ਤੇ ਉਹ, ਪਰ ਜਿਹੜਾ $3,000 ਆ ਉਹ ਲਾਗੂ ਹੋਣਾ ਜਾ ਕੇ 2029 ਤੱਕ,
ਅਗਲੇ ਇਲੈਕਸ਼ਨ ਤੋਂ ਬਾਅਦ ਜਿਹੜਾ ਫੁੱਲ ਅਮਾਊਂਟ ਆ,
ਫੁੱਲ ਅਮਾਊਂਟ $2026 ਤੋਂ ਸ਼ੁਰੂ ਹੋਣਾ $1,500 ਪਰ ਮੰਥ ਦੇ ਹਿਸਾਬ ਨਾਲ।
ਜੀ,
ਡੇਵੀਡੀਬੀ ਨੇ ਐਨਡੀਪੀ ਨੇ ਇਹਨੂੰ ਇਦਾਂ ਪ੍ਰੋਜੈਕਟ ਕੀਤਾ, ਉਹ ਕਹਿੰਦੇ ਕਿ ਲੋਕਾਂ ਨੂੰ ਮਦਦ ਦੀ ਲੋੜ ਹੈ ਹੁਣ। ਸੋ ਸਾਡੀ ਜਿੱਦਾਂ ਹੀ ਸਰਕਾਰ ਬਣੇਗੀ ਅਗਲੇ ਸਾਲ, ਕਹਿੰਦੇ ਅਸੀਂ ਨਾਲ ਦੇ ਨਾਲ ਹੀ ਤੁਹਾਨੂੰ ਅਸੀਂ ਚੈੱਕ ਭੇਜਾਂਗੇ ਤੇ ਉਹਦੇ ਵਿੱਚ ਇੱਕ ਹਾਊਸ ਹੋਲਡ ਨੂੰ ਅਪ ਟੂ $1,000 ਤੇ ਇੱਕ ਇੰਡੀਵਿਜੁਅਲ ਨੂੰ ਅਪ ਟੂ $500 ਦਾ ਫਾਇਦਾ ਹੋਏਗਾ। ਤੇ ਇਹ ਮਿਡਲ ਇਨਕਮ ਹਾਊਸ ਹੋਲਡਸ ਵਾਸਤੇ ਹੈ, ਤੇ $2,50,000 ਦੀ ਆਮਦਨ ਵਾਲਿਆਂ ਨੂੰ ਵੀ ਹੁਣ ਸਰਕਾਰ ਮਿਡਲ ਇਨਕਮ ਹਾਊਸ ਹੋਲਡਸ ਕਹਿ ਰਹੀ ਹੈ।
ਹਾਂ, ਸੋ ਜਿੱਥੇ ਕੰਬਾਈਨਡ ਇਨਕਮ $2,50,000 ਤੱਕ ਆ ਉਹ ਮਿਡਲ ਇਨਕਮ ਜਾ ਰਹੇ ਨੇ ਬੀਸੀ ਦੇ ਵਿੱਚ,
ਇਨਕਮ ਟੈਸਟਡ ਹੈ।
ਜੀ ਬਿਲਕੁਲ। ਸੋ $1,00,000 ਤੱਕ ਦੀ ਜਿਸ ਇੰਡੀਵਿਜੁਅਲ ਦੀ ਸਾਲਾਨਾ ਆਮਦਨ 100,000 ਜਾਂ ਉਸ ਤੋਂ ਘੱਟ ਆ, ਉਹਨੂੰ ਤੇ ਤਕਰੀਬਨ ਨੇ ਉਹਨੂੰ, ਸੋ ਇੱਕ ਬੰਦੇ ਵਾਸਤੇ $500 ਆ, ਇਹਨੂੰ $1,000 ਇੱਦਾਂ ਬਣਾਇਆ ਜਾ ਰਿਹਾ ਵੀ ਜੇ ਘਰ ਦੇ ਵਿੱਚ ਦੋ ਜੀ ਕੰਮ ਕਰਨ ਵਾਲੇ ਨੇ ਤੇ ਉਹਨਾਂ ਦੋਹਾਂ ਨੂੰ ਕੰਬਾਈਨਡ $1,000 ਤੱਕ ਵਾਪਸ ਆ ਸਕਦੇ ਨੇ। ਪਰ ਇੰਡੀਵਿਜੁਅਲੀ ਜੇ ਵੇਖੀਏ $100,000 ਤੋਂ ਘੱਟ ਜੇ ਇਨਕਮ ਹੈ ਤਾਂ $500 ਦਾ ਤੁਹਾਨੂੰ ਇਹਦਾ ਪੂਰਾ ਬੈਨੀਫਿਟ ਮਿਲ ਜਾਣਾ। ਜੇ $1,25,000 ਤੱਕ ਇਨਕਮ ਹੈਗੀ ਆ, ਫਿਰ $1,00,000 ਤੋਂ ਲੈ ਕੇ $1,25,000 ਦੇ ਵਿੱਚ ਇਹਦਾ ਇੱਕ ਪੋਰਸ਼ਨ ਸਕੇਲੇਬਲ ਆ, ਫਿਰ ਉਹ ਜਿਉਂ ਜਿਉਂ ਆਮਦਨ ਵਧੇਗੀ ਅਤੇ ਉਹਨੇ ਜਿਹੜਾ ਰਿਟਰ ਬੈਨੀਫਿਟ ਆ ਇਹ ਘੱਟਦਾ ਜਾਏਗਾ। $1,25,000 ਦੀ ਇਨਕਮ 'ਤੇ ਪਹੁੰਚਦੇ ਪਹੁੰਚਦੇ ਐਂਡ ਬਿਯੋਂਡ ਦੈਟ, ਫਿਰ ਜਿਹੜਾ ਇਹ ਰੀਫੰਡ $500 ਈਚ ਆ ਉਹ ਫਿਰ ਨਹੀਂ ਮਿਲੇਗਾ, ਉਹਦੇ ਵਾਸਤੇ ਐਲੀਜੀਬਿਲਿਟੀ ਨਹੀਂ ਰਹਿਣੀ। ਵਾਸੂ ਜੀ, ਸੋ ਦੈਟਸ ਵਾਈ ਇਟ ਇਜ਼ $1,000 ਫੋਰ ਟੂ ਪੀਪਲ ਵਰਕਿੰਗ ਇਨ ਦਾ ਹਾਊਸ ਹੋਲਡ। ਹੁਣ ਜਿਹੜੀ ਤੁਸੀਂ ਉਹ ਗੱਲ ਕਹੀ ਨਾ ਵੀ ਪ੍ਰੀਮੀਅਰ ਦਾ ਇਹ ਕਹਿਣਾ, ਡੇਵੀਡੀਬੀ ਦਾ ਇਹ ਕਹਿਣਾ ਕਿ ਲੋਕਾਂ ਨੂੰ ਮਦਦ ਦੀ ਲੋੜ ਆ, ਇਸ ਵੇਲੇ ਮਹਿੰਗਾਈ ਨੇ ਲੋਕਾਂ ਨੂੰ ਬਹੁਤ ਤੰਗ ਕੀਤਾ ਹੋਇਆ, ਲੋਕ ਪਰੇਸ਼ਾਨ ਨੇ ਕੋਸਟ ਆਫ ਲਿਵਿੰਗ ਤੋਂ, ਕ੍ਰਾਈਸਿਸ ਤੋਂ। ਵਾਸੂ ਜੀ, ਕੋਸਟ ਆਫ ਲਿਵਿੰਗ ਤੋਂ ਤਾਂ ਫਿਰ ਉੱਥੇ ਹੀ ਗੱਲ ਆ ਗਈ, ਕੋਸਟ ਆਫ ਲਿਵਿੰਗ ਤੋਂ ਤਾਂ ਲੋਕ 2 ਸਾਲ ਪਹਿਲਾਂ ਪਰੇਸ਼ਾਨ ਸੀ, ਉਦੋਂ ਵੀ ਤਾਂ ਸਰਕਾਰ ਇਹੀ ਸੀ ਇਹ, ਅਤੇ ਜੇ ਆ ਟੈਕਸ ਕੱਟ ਹੀ ਕਰਨਾ ਸੀ, ਟੈਕਸ ਕੱਟ ਤਾਂ ਉਦੋਂ ਵੀ ਕੀਤਾ ਜਾ ਸਕਦਾ ਸੀ ਤਾਂ ਕਿ ਲੋਕਾਂ ਨੂੰ ਉਦੋਂ ਥੋੜ੍ਹੀ ਜਿਹੀ ਰਾਹਤ ਮਹਿਸੂਸ ਹੁੰਦੀ ਜਦੋਂ ਇਨਫਲੇਸ਼ਨ ਬੜੀ ਤੇਜ਼ੀ ਨਾਲ ਅੱਗੇ ਵੱਧਦੀ ਪਈ ਸੀ। ਕਾਰਬਨ ਟੈਕਸ ਵਾਲੇ ਮਾਮਲੇ ਦੇ ਵਿੱਚ ਵੀ ਤਾਂ ਇਹੀ ਗੱਲ ਆਈ ਨਾ, ਹੁਣ ਜਦੋਂ ਬੀਤੇ ਦਿਨੀ ਡੇਵੀਡੀਬੀ ਨੇ ਕਾਰਬਨ ਟੈਕਸ ਦੇ ਵਿੱਚ ਕਟੌਤੀ ਕਰਨ ਸੰਬੰਧੀ ਜਾਂ ਉਹਨੂੰ ਕੰਜ਼ਿਊਮਰ ਕਾਰਬਨ ਟੈਕਸ ਹਟਾਉਣ ਬਾਰੇ ਗੱਲ ਕੀਤੀ ਕਿ ਜੇ ਫੈਡਰਲ ਸਰਕਾਰ ਆਪਣਾ ਲੀਗਲ ਆਪਣੀ ਲੀਗਲ ਸ਼ਰਤ ਹਟਾ ਦਿੰਦੀ ਆ, ਅਸੀਂ ਵੀ ਕਾਰਬਨ ਟੈਕਸ ਹਟਾ ਦਿਆਂਗੇ, ਵੀ ਇਹ ਇਲੈਕਸ਼ਨ ਦੇ ਨੇੜੇ ਆ ਕੇ ਕਿਉਂ ਗੱਲ ਹੋਈ, ਤਾਂ ਪਹਿਲਾਂ ਵੀ ਕੀਤਾ ਜਾ ਸਕਦਾ ਸੀ। ਸੋ ਅੱਛਾ, ਇੱਕ ਤਾਂ ਉਹ ਪਹਿਲੂ ਆ, ਦੂਜੀ ਗੱਲ ਵਾਸੂ ਜੀ, ਤਕਰੀਬਨ $1.8 billion ਸਾਲਾਨਾ ਇਹ 'ਤੇ ਖਰਚਾ ਆਉਣਾ, ਕਿਉਂਕਿ ਜੇ ਸਰਕਾਰ ਟੈਕਸ ਘੱਟ ਕਲੈਕਟ ਕਰੇਗੀ ਇਹਦਾ ਮਤਲਬ ਇਹ ਕਿ ਰੈਵਨਿਊ ਘਟੇਗਾ। ਇਹ ਪੈਸੇ ਆਉਣਗੇ ਕਿੱਥੋਂ? ਕਰਜ਼ਾ ਲੈ ਕੇ ਲੋਕਾਂ ਨੂੰ ਤੁਸੀਂ ਆ ਜਿਹੜੇ ਚੈੱਕ ਨੇ ਵਾਪਸ ਭੇਜਣੇ ਨੇ
ਯਾ। ਪਰ ਵਿਜੇ ਜੀ, ਫਿਰ ਵੋਟਾਂ ਵੀ ਤਾਂ ਲੈਣੀਆਂ ਨੇ। ਸੋ ਜਿਹੜਾ ਬੀਸੀ ਕੰਜ਼ਰਵੇਟਿਵਸ ਦਾ ਵਾਅਦਾ ਉਹਦੀ ਕੋਸਟ ਮੇਖਾ $1.3 billion ਆ
ਪਰ ਯੀਅਰ, ਨਹੀਂ 3 point something
ਸੋ ਪਰ ਯੀਅਰ ਵਾਲਾ ਜਿਹੜਾ।
ਹਾਂ ਹਾਂ,
ਸ਼ੁਰੂਆਤ ਦੇ ਵਿੱਚ
$900 million
ਫਰ ਫਸਟ ਯੀਅਰ।
ਹਾਂ, ਜਦੋਂ ਫੁੱਲੀ ਇੰਪਲੀਮੈਂਟ ਹੋ ਗਿਆ ਦੈਨ ਇਟ ਇਜ਼ ਅਪਵਰਡਸ ਆਫ $3 billion ਜੋ ਕਿ 2029 ਤੱਕ ਹੋਏਗਾ।
ਐਗਜੈਕਟਲੀ। ਸੋ ਵਾਅਦੇ ਤਾਂ ਸਾਰੇ ਹੀ ਹੈਗੇ ਨੇ।
ਹਾਂ,
ਸੋ ਵੋਟਾਂ ਚਾਹੀਦੀਆਂ ਨੇ ਸਰਕਾਰ ਨੂੰ। 2 ਸਾਲ ਪਹਿਲਾਂ ਹੀ ਤੁਸੀਂ ਗੱਲ ਕੀਤੀ, 2 ਸਾਲ ਪਹਿਲਾਂ ਇਲੈਕਸ਼ਨ ਨਹੀਂ ਸੀ। 2 ਸਾਲ ਪਹਿਲਾਂ ਜੇ ਕੋਈ ਇਲੈਕਸ਼ਨ ਹੋਇਆ ਤਾਂ ਲੀਡਰਸ਼ਿਪ ਦਾ ਇਲੈਕਸ਼ਨ ਸੀ, ਬੀਸੀ ਐਨਡੀਪੀ ਦਾ ਤੇ 2022 ਦੇ। ਉਹਦੇ ਵਿੱਚ
ਕਾਂਗਰਸ ਨੇ ਵੋਟ ਪਾਉਣੀ ਸੀ, $100 ਭੇਜੇ ਸੀ
ਤੇ ਉੱਪਰ ਉਦੋਂ ਬ੍ਰਿਟਿਸ਼ ਕੋਲੰਬੀਅਨਸ ਨੇ ਵੋਟ ਨਹੀਂ ਸੀ ਪਾਉਣੀ ਤੇ ਉਦੋਂ ਬੀਸੀ ਐਨਡੀਪੀ ਦੀ ਕਾਕਸ ਨੇ ਵੋਟ ਪਾਉਣੀ ਸੀ, ਉਹਨਾਂ ਨੇ ਚੁਣਨਾ ਸੀ। ਸੋ ਉਦੋਂ ਕੋਈ ਇਸ ਕਰਕੇ ਸ਼ਾਇਦ ਟੈਕਸ ਕੱਟਸ ਵਗੈਰਾ ਨਹੀਂ ਹੋਏ। ਸੋ ਯਾ, ਦਿਸ ਇਜ਼ ਇਟ। ਹੁਣ ਇਹਦੇ ਵਿੱਚ ਕੰਪੇਅਰ ਜਿਹੜਾ ਕੀਤਾ ਜਾ ਰਿਹਾ ਬੀਸੀ ਕੰਜ਼ਰਵੇਟਿਵਸ ਦੇ ਪਲਾਨ ਨਾਲ, ਕੱਲ ਐਤਵਾਰ ਇਹ ਗੱਲ ਕੀਤੀ ਗਈ, ਕਹਿੰਦੇ ਕਿ ਜਿਹੜਾ ਬੀਸੀ ਕੰਜ਼ਰਵੇਟਿਵਸ ਵਾਲਾ ਪਲਾਨ ਆ ਉਹਦੇ ਵਿੱਚ ਹਾਊਸ ਹੋਲਡਸ ਨੂੰ ਕਿਹਾ ਗਿਆ ਵੀ ਜੇ $3,000 ਤੱਕ ਜੇ ਤੁਸੀਂ ਆਪਣਾ
ਰੈਂਟ
ਮੋਰਗੇਜ ਤੇ ਜਾਂ ਰੈਂਟ ਤੇ ਖਰਚ ਕਰਦੇ ਹੋ ਉਹ ਤੁਸੀਂ ਟੈਕਸ ਨੂੰ ਰਾਈਟ ਆਫ ਕਰਾ ਸਕੋਗੇ। ਕਹਿੰਦੇ ਉਹ ਤਾਂ ਫਿਰ ਮਤਲਬ ਇਹ ਹੋਇਆ ਵੀ ਜਿਹੜਾ ਜ਼ਿਆਦਾ ਟੈਕਸ, ਜਿਹੜਾ ਜਿੰਨਾ ਜ਼ਿਆਦਾ ਜਿਹਦਾ ਰੈਂਟ ਜਿਹੜਾ ਹੈ ਪੇ ਕਰਦਾ ਜਾਂ ਜਿਹਦੀ ਜਿੰਨੀ ਜ਼ਿਆਦਾ ਮੋਰਗੇਜ ਆ ਉਹਨੂੰ ਉਨਾ ਜ਼ਿਆਦਾ ਫਿਰ ਫਾਇਦਾ ਹੋਏਗਾ ਟੈਕਸ ਦੇ ਵਿੱਚੋਂ, ਇਟਸ ਰਿਵਾਰਡਿੰਗ ਦ ਰਿਚ, ਉਹਨੂੰ ਇਦਾਂ ਵੀ ਕਿਹਾ ਗਿਆ।
ਤੇ ਦੂਜੀ ਗੱਲ ਉਹ ਬੈਕਲੋਡਡ ਹੈ,
ਉਹ ਬਹੁਤ ਲੇਟ ਜਾ ਕੇ ਲਾਗੂ
ਹੋਣਾ। ਜਦੋਂ ਤੁਸੀਂ ਟੈਕਸ ਫਾਈਲ ਕਰੋਗੇ ਉਦੋਂ ਤੁਹਾਨੂੰ ਐਂਡ ਆਫ ਦ ਈਅਰ $1600 ਤੱਕ ਦਾ ਜੇ ਉਹ ਰਿਫੰਡ ਆਉਂਦਾ, ਦੈਨ ਉਹ ਤੁਹਾਨੂੰ ਸਾਲ ਦੇ ਅੰਤ ਤੇ ਟੈਕਸ ਫਾਈਲ ਕਰਨ ਤੋਂ ਬਾਅਦ ਆਏਗਾ। ਜਿਹੜੀ ਆਹ ਪਾਲਿਸੀ ਆ ਐਨਡੀਪੀ ਦਾ ਇਹ ਕਹਿਣਾ ਕਿ ਜਦੋਂ ਇਹ ਲਾਗੂ ਹੋ ਗਈ ਅਗਲੇ ਸਾਲ ਤੋਂ ਜਿਹੜੇ ਪੇ ਚੈੱਕ ਦੇ ਵਿੱਚੋਂ ਡਿਡਕਸ਼ਨ ਹੁੰਦੀ ਆ ਸੈਲਰੀਡ ਇੰਪਲੋਈਜ਼ ਦੇ, ਤੁਸੀਂ ਉਹ ਪੇਰੋਲ ਡਿਡਕਸ਼ਨ ਦੇ ਵਿੱਚ ਜਿਹੜਾ ਟੈਕਸ ਕੱਟਿਆ ਜਾਂਦਾ ਉਹ ਕੰਪੋਨੈਂਟ ਆਲਰੇਡੀ ਥੋੜ੍ਹਾ ਘੱਟ ਹੋ ਜਾਣਾ, ਸੋ ਤੁਹਾਡੇ ਪੇ ਚੈੱਕ ਦੇ ਜਿਹੜੇ ਅਮਾਊਂਟ ਆ ਥੋੜ੍ਹਾ ਜਿਹਾ ਵੱਧ ਜਾਏਗਾ। ਦੂਜੀ ਗੱਲ ਵਾਸੂ ਜੀ ਉਹਦੇ 'ਚ ਇਹ ਵੀ ਸੀ ਨਾ ਕੰਜ਼ਰਵੇਟਿਵਸ ਵਾਲੇ ਪਲਾਨ ਦੇ ਵਿੱਚ ਕਿ ਜੇ ਕਿਸੇ ਵਿਅਕਤੀ ਕੋਈ ਹੋਮ ਓਨਰ ਹੈਗਾ ਉਹਨੇ ਮੌਰਗੇਜ ਆਪਣੀ ਪੇ ਆਫ ਕਰਤੀ, ਨਾ ਉਹ ਕਿਰਾਇਆ ਦਿੰਦਾ ਮੌਰਗੇਜ, ਉਹਦਾ ਘਰ ਪੇਡ ਆਫ ਆ, ਉਹਨੂੰ ਤਾਂ ਫਿਰ ਬੈਨੀਫਿਟ ਮਿਲਣਾ ਹੀ ਕੋਈ ਨਹੀਂ। ਸੋ ਉਸ ਉਹਨੂੰ ਉਸ ਚੀਜ਼ ਨਾਲ ਵੀ ਕੰਪੇਅਰ ਅਤੇ ਕੰਟਰਾਸਟ ਕੀਤਾ ਜਾ ਰਿਹਾ, ਪਰ ਇਸ ਚੀਜ਼ ਨੂੰ ਲੋਕ ਕਿਵੇਂ ਵੇਖਦੇ ਨੇ, ਮੇਨ ਤਾਂ ਦੇਖਣ ਵਾਲੀ ਗੱਲ ਇਹ ਹੋਣੀ ਆ। ਇਹਨਾਂ ਚੀਜ਼ਾਂ ਨੇ ਦੇਖੋ, ਜਿਹੜਾ ਕੋਈ ਕੱਟੜ ਐਨ ਡੀ ਪੀ ਦਾ ਸਮਰਥਕ ਆ ਉਹ ਤਾਂ ਆਲਰੇਡੀ ਉਹਨਾਂ ਦੇ ਖੇਮੇ 'ਚ ਹੈਗਾ, ਜਿਹੜਾ ਕੋਈ ਕੱਟੜ ਕੰਜ਼ਰਵੇਟਿਵਸ ਦਾ ਸਮਰਥਕ ਆ ਉਹ ਵੀ ਉਹਨਾਂ ਦੇ ਖੇਮੇ 'ਚ ਹੈਗਾ। ਇਹ ਹੁਣ ਸਾਰੀ ਕਹਾਣੀ ਆ ਕਵੈਦ ਆ, ਜਿਹੜਾ ਅਨਡਿਸਾਈਡਿਡ ਵੋਟਰ ਆ ਉਹਨਾਂ ਦੇ ਵਿੱਚੋਂ ਵੀ ਖਾਸ ਤੌਰ 'ਤੇ ਉਹ ਵਾਲਾ ਵੋਟਰ ਜਿਹੜਾ ਕਿ ਬੀ ਸੀ ਯੂਨਾਈਟਿਡ ਦੇ ਹੱਕ ਵਿੱਚ ਭੁਗਤਦਾ ਰਿਹਾ। ਪਿਛਲੇ ਇਲੈਕਸ਼ਨ 'ਚ 6 ਲੱਖ ਤੋਂ ਵੀ ਵੱਧ ਲੋਕਾਂ ਨੇ ਬੀ ਸੀ ਯੂਨਾਈਟਿਡ ਨੂੰ ਵੋਟ ਪਾਈ ਸੀ, ਬੀ ਸੀ ਯੂਨਾਈਟਿਡ ਐਤਕੀ ਇਲੈਕਸ਼ਨ 'ਚ ਹੈ ਕੋਈ ਨਹੀਂ। ਉਹ ਵਾਲੇ ਵੋਟਰ ਨੂੰ ਕਿਹੜੀ ਪਾਰਟੀ ਕਿੰਨਾ ਵਧੀਆ ਤਰੀਕੇ ਨਾਲ ਅਟਰੈਕਟ ਕਰ ਸਕਦੀ ਹੈ, ਸਾਰੀ ਕਵੈਦ ਉਹਨੂੰ ਲੈ ਕੇ ਆ ਹੁਣ।
ਬਿਲਕੁਲ ਹੈ, ਅਤੇ ਦੋਨੋਂ ਹੀ ਪਾਰਟੀਆਂ ਵੱਲੋਂ ਜਿਹੜੇ ਵਾਅਦੇ ਕੀਤੇ ਜਾ ਰਹੇ ਨੇ, ਜਿਹੜੇ ਦੋਨੋਂ ਵੱਡੇ ਟੈਕਸ ਕੱਟਸ ਵਾਲੇ ਵਾਅਦੇ ਨੇ, ਦੋਨਾਂ ਦੀ ਕੋਸਟ ਬਹੁਤ ਜ਼ਿਆਦਾ ਹੈ, ਅਤੇ ਦੋਨਾਂ ਨੇ ਨਹੀਂ ਦੱਸਿਆ ਵੀ ਪੈਸੇ ਆਉਣਗੇ ਕਿੱਥੋਂ, ਇੰਨਾ ਦੱਸਦਾ ਵੀ ਖਰਚਾ ਕਿੰਨਾ ਹੋਣਾ,
ਕਰਜ਼ਾ ਹੀ ਲੈਣਾ ਪੈਣਾ,
ਕਰਜ਼ਾ ਹੀ ਲੈਣਾ ਪੈਣਾ, ਪੈਸੇ ਕੋਈ ਪਲਾਨ ਨਹੀਂ ਹੈਗਾ। ਸੋ ਜਦੋਂ ਕੰਜ਼ਰਵੇਟਿਵਸ ਨੂੰ ਪੁੱਛਦੇ ਹਾਂ ਉਹ ਕਹਿੰਦੇ ਸਰਕਾਰ ਦੇ ਖਰਚੇ ਜਿਹੜੇ ਬਹੁਤ ਵਧੇ ਹੋਏ ਨੇ ਇਹਨਾਂ ਨੂੰ ਘਟਾ ਕੇ ਅਸੀਂ ਇਹਦੇ 'ਚੋਂ ਕੋਈ ਪੈਸੇ ਬਚਾ ਕੇ ਤੁਹਾਨੂੰ ਇਹ ਮਦਦ ਮੁਹੱਈਆ ਕਰਾਵਾਂਗੇ। ਅਤੇ ਸਰ ਹੁਣ ਬੀ ਸੀ ਐਨ ਡੀ ਪੀ ਤਾਂ ਇਹ ਵੀ ਨਹੀਂ ਕਹਿ ਸਕਦੀ ਕਿ ਅਸੀਂ ਖਰਚੇ ਬਹੁਤ ਵਧਾਏ ਹੋਏ ਨੇ ਉਹਨਾਂ ਨੂੰ ਘਟਾ ਕੇ ਕਰਾਂਗੇ। ਸੋ ਕੋਈ ਵੀ ਬੇਸਿਕਲੀ ਪਲਾਨ ਹੈ ਨਹੀਂ ਪੈਸੇ ਆਉਣਗੇ ਕਿੱਥੋਂ।
ਜੌਨ ਰਸਟੈਡ ਨੂੰ ਜਦੋਂ ਪੁੱਛਿਆ ਗਿਆ ਸੀ ਨਾ $3,000 ਵਾਲੀ ਜਦੋਂ ਰੀਬੇਟ ਵਾਲੀ ਉਹਨਾਂ ਨੇ ਜਾਂ ਟੈਕਸ ਰਾਈਟ ਆਫ ਦੀ ਗੱਲ ਕੀਤੀ ਸੀ ਕਿ ਪਹਿਲੇ ਸਾਲ ਦੇ ਵਿੱਚ ਤੁਸੀਂ ਇਹਨੂੰ ਜਦੋਂ 226 ਤੋਂ ਲਾਗੂ ਕਰਨਾ, ਪਹਿਲੀ ਗੱਲ 225 ਤੋਂ ਲਾਗੂ ਨਹੀਂ ਹੋਣਾ, ਉਹ 226 ਤੋਂ ਲਾਗੂ ਕਰੋਗੇ $1500 ਤੋਂ, ਫਿਰ ਹਰ ਸਾਲ $500 ਕਰਕੇ ਤੁਸੀਂ ਉਹ ਰਾਈਟ ਆਫ ਵਧਾਉਣਾ। ਹੁਣ ਇਹ ਵੀ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਆ ਕਿ ਉਹਦੇ ਵਿੱਚ ਤੁਹਾਨੂੰ $3,000 ਦਾ ਬੈਨੀਫਿਟ ਨਹੀਂ ਹੋ ਰਿਹਾ, $3,000 ਪਰ ਮੰਥ ਦਾ ਰਾਈਟ ਆਫ ਆ, ਉਹਦੇ ਵਿੱਚੋਂ ਤੁਹਾਡਾ ਜਿੰਨਾ ਵੀ ਟੈਕਸ ਬ੍ਰੈਕਟ ਹੈਗੀ ਉਹਦੇ ਮੁਤਾਬਕ ਤੁਹਾਨੂੰ ਉਹ ਬੈਨੀਫਿਟ ਮਿਲੇਗਾ, ਰਿਫੰਡ ਮਿਲੇਗਾ।
ਬੀਸੀ ਕੰਜ਼ਰਵੇਟਿਵਸ ਨੇ ਜੋ ਆਪਣਾ ਇੱਕ ਐਸਟੀਮੇਟ ਸਾਂਝਾ ਕੀਤਾ ਸੀ ਉਹ ਕਹਿੰਦੇ ਸੀ ਕਿ ਤਕਰੀਬਨ $1600
ਸਾਲਾਨਾ
ਜਿਹੜੀ ਉਹ ਰਿਬੇਟ ਇੱਕ ਮਿਲੇਗੀ
ਔਨ ਐਵਰੇਜ। ਹੁਣ ਉਹਦੇ ਵਿੱਚ ਜੌਨ ਰਸਟੈਡ ਦਾ ਇਹ ਕਹਿਣਾ ਕਿ 226 ਤੋਂ ਸ਼ੁਰੂ ਕਰਨਾ ਅਤੇ ਇਹਨੂੰ ਫੇਸਡ ਮੈਨਰ ਦੇ ਵਿੱਚ ਲਾਗੂ ਕਰਨਾ, ਉਹਦੇ ਪਿੱਛੇ ਰੀਜ਼ਨ ਹੀ ਇਹ ਆ ਕਿ ਆਲਰੇਡੀ $9 billion ਦਾ ਡੈਫੀਸਿਟ ਆ, ਅਤੇ ਜੌਨ ਰਸਟੈਡ ਤਾਂ ਇਹ ਵੀ ਕਹਿੰਦੇ ਨੇ ਇਸ ਮੌਜੂਦਾ ਵਿੱਤੀ ਵਰ੍ਹੇ ਦਾ ਡੈਫੀਸਿਟ 9 billion ਤੋਂ ਵੀ ਜ਼ਿਆਦਾ ਹੋ ਜਾਣਾ ਜਦੋਂ ਤੱਕ ਬੁੱਕਸ ਕਲੋਜ਼ ਹੋਣਗੀਆਂ 31 March 225 ਤੋਂ ਬਾਅਦ। ਉਹਨਾਂ ਦਾ ਇਹ ਕਹਿਣਾ ਕਿ ਅਸੀਂ ਫਾਈਨੈਂਸ਼ਲੀ ਅਤੇ ਫਿਜ਼ੀਕਲੀ ਰਿਸਪੋਂਸੀਬਲ ਵੀ ਰਹਿਣਾ ਚਾਹੁੰਦੇ ਹਾਂ, ਇਸ ਕਰਕੇ ਇਸ ਡੈਫੀਸਿਟ ਨੇ ਬੀ ਸੀ ਕੰਜ਼ਰਵੇਟਿਵ ਦੀ ਸਮਰੱਥਾ ਹੈ ਟੂ ਪ੍ਰੋਮਿਸ ਉਹ ਜਿਹੜਾ ਟੈਕਸ ਰਾਈਟ ਆਫ ਹੈ ਮੌਰਗੇਜ ਪੇਮੈਂਟ ਜਾਂ ਰੈਂਟ ਵਾਲਾ, ਵੀ ਅਸੀਂ ਉਹਨੂੰ ਉਸ ਲੈਵਲ 'ਤੇ ਲਾਗੂ ਨਹੀਂ ਕਰ ਸਕਾਂਗੇ ਕਿਉਂਕਿ ਆਲਰੇਡੀ ਸਰਕਾਰ ਨੇ ਖਰਚੇ ਬੜੇ ਵਧਾਏ ਹੋਏ ਨੇ। ਪਰ ਰਿਗਾਰਡਲੈਸ ਜਿਹੜੇ ਵੀ ਇਹ ਬੈਨੀਫਿਟਸ ਨੇ, ਜਿਹੜੇ ਲੋਕਾਂ ਤੱਕ ਲੋਕਾਂ ਦੀ ਜੇਬ ਦੇ ਵਿੱਚ ਜ਼ਿਆਦਾ ਪੈਸੇ ਪਾਉਣ ਦੀ ਗੱਲ ਜਿਹੜੀ ਵੀ ਪਾਰਟੀ ਵੱਲੋਂ ਕੀਤੀ ਜਾ ਰਹੀ ਆ, ਇਹਨਾਂ ਨੇ ਇਹ ਪੈਸੇ ਕਰਜ਼ੇ ਲੈ ਕੇ ਹੀ ਦੇਣੇ ਨੇ। ਸੋ ਡੈਟ ਦੇ ਵਿੱਚ ਹੋਰ ਵਾਧਾ ਹੋਣਾ, ਇਹ ਕੋਈ ਹੋਰ ਕਮਾਈ ਦੇ ਨਵੇਂ ਸਾਧਨ ਜਾਂ ਕਿਸੇ ਹੋਰ ਪਾਸਿਓਂ ਖਰਚਾ ਘਟਾ ਕੇ ਇਹ ਪੈਸੇ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਨਹੀਂ ਕੀਤੀ ਜਾ ਰਹੀ।
ਬਿਲਕੁਲ ਵਿਜੇ ਜੀ, ਮੈਨੂੰ ਇੱਦਾਂ ਲੱਗਦਾ ਕਿ ਸਿਲੈਕਸ਼ਨ ਨੂੰ ਆਪਾਂ ਇੱਦਾਂ ਦੇਖ ਸਕਦੇ ਹਾਂ, ਜਿਹੜੇ ਇਸ ਵਾਰ ਹੁਣ ਵਾਧੇ ਹੋ ਰਹੇ ਨੇ ਨਵੇਂ, ਇਹ ਸਭ ਉੱਪਰ ਲੀਪਾ ਪੋਥੀ ਹੈ। ਮੇਨ ਜਿਹੜੇ ਦੋਨੋਂ ਪਾਰਟੀਆਂ ਨੂੰ ਚੈਲੰਜ ਨੇ, ਬੀ ਸੀ ਐਨ ਡੀ ਪੀ ਵਾਸਤੇ ਸਭ ਤੋਂ ਵੱਡਾ ਚੈਲੰਜ ਇਹ ਆ ਕਿ ਜਿਹੜੇ ਪਿਛਲੇ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ ਉਹਨਾਂ ਨੂੰ ਕਿਵੇਂ ਜਸਟੀਫਾਈ ਕਰਨਾ, ਉਹਨਾਂ ਨੂੰ ਕਿਵੇਂ ਡਿਫੈਂਡ ਕਰਨਾ। ਐਜੂਕੇਸ਼ਨ ਦੇ ਵਿੱਚ ਕਿਹਾ ਸੀ ਸਾਰੇ ਪੋਰਟੇਬਲਸ ਹਟਾਉਣੇ ਨੇ, ਪ੍ਰੀ ਫੈਬਰੀਕੇਟਡ ਕਲਾਸਰੂਮਸ ਜੋੜ ਦਿੱਤੇ ਗਏ ਐਲੀਮੈਂਟਰੀ ਸਕੂਲਸ ਦੇ ਵਿੱਚ, ਪੋਰਟੇਬਲ ਸੰਖਿਆ ਵੱਧ ਗਈ,
ਹੁਣ ਤਾਂ ਪ੍ਰੀ ਫੈਬਰੀਕੇਟਡ ਘਰਾਂ ਨੂੰ ਬਣਾਉਣ ਦੀ ਗੱਲ ਵੀ ਕੀਤੀ ਐਨਡੀਪੀ ਨੇ।
ਤੇ ਦੂਸਰੀ ਗੱਲ ਵੀ ਜੀ, ਹੈਲਥ ਕੇਅਰ ਨੂੰ ਕਿਹਾ ਸੀ ਵੀ ਬਹੁਤ ਵਧੀਆ ਕਰ ਦੇਵਾਂਗੇ, ਹੈਲਥ ਕੇਅਰ ਦਾ ਤਾਂ ਹੋਰ ਬਹੁਤ ਜ਼ਿਆਦਾ ਕੰਮ ਖਰਾਬ ਹੋ ਗਿਆ। ਸੋ ਜਿਹੜੇ ਪੁਰਾਣੀਆਂ ਚੀਜ਼ਾਂ ਨੇ, ਹਾਊਸਿੰਗ ਕੋਸਟ ਇਹ ਉਹ ਸਾਰਾ ਤੁਸੀਂ ਕਿ ਬਹੁਤ ਵਾਅਦੇ ਕੀਤੇ ਸੀ, ਉਹਨਾਂ ਦਾ ਕੀ, ਮੈਸੀ ਟਨਲ ਨਹੀਂ ਸਾਡੀ ਸਾਰੀ ਵਾਲੀ, ਉਹ ਤਾਂ ਇੱਕ ਮਜ਼ਾਕ ਹੀ ਬਣ ਕੇ ਰਹਿ ਗਈ। ਅਤੇ ਬੀ ਸੀ ਕੰਜ਼ਰਵੇਟਿਵਸ ਵਾਸਤੇ ਸਭ ਤੋਂ ਵੱਡਾ ਚੈਲੰਜ ਇਹ ਹੈ ਕਿ ਲੋਕਾਂ ਸੋ ਅਨਟੈਸਟਡ ਵਾਟਰਸ ਨੇ ਬੇਸਿਕਲੀ, ਕਿ ਲੋਕਾਂ ਕੋਈ ਲੋਕਾਂ ਦੇ ਕੋਲ ਕੋਈ ਪ੍ਰੈਸੀਡੈਂਟ ਨਹੀਂ ਹੈ ਟੂ ਜੱਜ ਜੌਨ ਰਸਟੈਡ ਔਨ,
ਕਿ
ਉਹ ਜੌਨ ਰਸਟੈਡ ਦੇ ਉੱਤੇ ਭਰੋਸਾ ਕਿਵੇਂ ਕਰਨ, ਆਪਣੇ ਆਪ ਨੂੰ ਇੱਕ ਭਰੋਸੇਯੋਗ ਆਲਟਰਨੇਟਿਵ ਵਜੋਂ ਪ੍ਰੋਜੈਕਟ ਕਰਨਾ ਬੀ ਸੀ ਕੰਜ਼ਰਵੇਟਿਵਸ ਵਾਸਤੇ ਸਭ ਤੋਂ ਵੱਡਾ ਚੈਲੰਜ ਇਹ ਹੈ। ਪਲੱਸ ਜਿਹੜੀਆਂ ਉਹਨਾਂ ਦੀਆਂ ਪੁਰਾਣੀਆਂ ਕੁਝ ਸਟੇਟਮੈਂਟਸ ਨੇ ਉਹ ਇੱਕ ਵੱਡਾ ਚੈਲੰਜ ਬਣ ਸਕਦੀਆਂ ਨੇ ਜੌਨ ਰਸਟੈਡ ਵਾਸਤੇ। ਸੋ ਉਹਨਾਂ ਵਾਸਤੇ ਸਭ ਤੋਂ ਵੱਡਾ ਚੈਲੰਜ ਇਹ ਹੈ, ਇਹਨੂੰ ਉਹਨਾਂ ਨੇ ਕਿਵੇਂ ਮਾਸਕ ਓਵਰ ਕਰਨਾ, ਦਿਸ ਇਜ਼ ਬੀ ਸੀ ਕੰਜ਼ਰਵੇਟਿਵ ਚੈਲੰਜ। ਦੂਸਰਾ, ਬੀ ਸੀ ਐਨ ਡੀ ਪੀ ਦਾ ਜਿਹੜੇ ਪੁਰਾਣੇ ਵਾਅਦੇ ਤੁਸੀਂ ਪੂਰੇ ਨਹੀਂ ਕੀਤੇ, ਨਵੇਂ ਕਰ ਰਹੇ ਹੋ, ਉਹਨਾਂ ਨੂੰ ਤੁਸੀਂ ਇਸ ਚੀਜ਼ ਨੂੰ ਕਿਵੇਂ ਜਸਟੀਫਾਈ ਕਰਦੇ ਹੋ? ਜੋ ਨਵੇਂ ਵਾਅਦੇ ਨੇ ਨਾ, $1,000 ਦੇ ਦੇਵਾਂਗੇ, $500 ਦੇ ਦੇਵਾਂਗੇ, $1,600 ਬਚ ਜਾਏਗਾ, ਇਹ ਸਭ ਕੋਸਮੈਟਿਕ
ਹੈ। ਇਹ ਸਭ ਕੋਸਮੈਟਿਕ ਆ, ਇਹ ਬਿਲਕੁਲ ਸਹੀ ਗੱਲ ਆ ਵਾਸੂ ਜੀ। ਜਿਹੜੇ ਦੇਖੋ, ਕਿਸ ਕੋਈ ਵੀ ਇਲੈਕਸ਼ਨ ਹੋਵੇ, ਜਿਹੜੀ ਪਾਰਟੀ ਪਾਵਰ 'ਚ ਹੁੰਦੀ ਆ, ਜਦੋਂ ਉਸ ਪਾਰਟੀ ਵੱਲੋਂ ਕਿਹਾ ਜਾਂਦਾ ਕਿ ਸਾਨੂੰ ਦੁਬਾਰਾ ਸਾਡੀ ਸਰਕਾਰ ਬਣਾਓ ਅਤੇ ਅਸੀਂ ਉਹ ਵਾਲੀਆਂ ਸਾਰੀਆਂ ਸਮੱਸਿਆਵਾਂ ਫਿਕਸ ਕਰ ਦੇਵਾਂਗੇ ਜਿਹੜੀਆਂ ਤੁਹਾਨੂੰ ਦਰਪੇਸ਼ ਨੇ, ਜਦੋਂ ਉਹ ਇੱਕ ਉਹ ਪਾਰਟੀ ਇਹ ਗੱਲ ਕਹਿੰਦੀ ਜਿਹੜੀ 7 ਸਾਲਾਂ ਤੋਂ ਪਾਵਰ 'ਚ ਹੋਵੇ, ਲੋਕਾਂ ਨੂੰ ਆਉਂਦਾ ਵੀ ਤੁਹਾਨੂੰ ਇਹ ਤਾਂ ਹੈ ਨਹੀਂ ਵੀ ਆ ਨਵੀਂ ਸਮੱਸਿਆ ਕੱਲ੍ਹ ਹੀ ਪਣਪੀ ਆ, ਇਹ ਪਿਛਲੇ ਸਾਲਾਂ 'ਚ ਕਿਉਂ ਨਹੀਂ ਫਿਕਸ ਹੋਈਆਂ? ਇਨ ਦਿਸ ਪਰਟੀਕੁਲਰ ਇਲੈਕਸ਼ਨ ਬੀ ਸੀ ਦੇ ਵਿੱਚ ਇਹ ਜਿਹੜੀ ਵਿਰੋਧੀ ਧਿਰ ਹੈ ਹੁਣ, ਜਾਂ ਕਹਿ ਲਓ ਬੀ ਸੀ ਕੰਜ਼ਰਵੇਟਿਵਸ ਨੇ, ਉਹਨਾਂ ਵਾਲੇ ਪਾਸਿਓਂ ਇਹ ਹੈ ਕਿ ਅਨਨੋਨ ਅਨਨੋਨ ਕਈ ਵਾਰੀ ਐਕਸਾਈਟਿੰਗ ਵੀ ਹੁੰਦਾ, ਅਨਨੋਨ ਫੀਅਰਫੁੱਲ ਵੀ ਹੁੰਦਾ, ਉਹਦੇ ਵਿੱਚੋਂ ਤੁਹਾਨੂੰ ਡਰ ਵੀ ਲੱਗਦਾ ਹੈ ਨਾ, ਉਹ ਫੀਅਰ ਇੰਡਿਊਸਿੰਗ ਹੁੰਦਾ। ਸੋ ਹੁਣ ਜਦੋਂ ਤੱਕ ਬੀ ਸੀ ਕੰਜ਼ਰਵੇਟਿਵਸ ਦੇ ਜਦੋਂ ਉਮੀਦਵਾਰ ਬੋਲਣਾ ਸ਼ੁਰੂ ਕਰਨਗੇ, ਉਹਨੇ ਵਾਸੂ ਜੀ ਕਾਫੀ ਲੋਕਾਂ ਦੇ ਉੱਪਰ ਜਿਹੜਾ ਇੰਪਰੈਸ਼ਨ ਆ ਉਹ ਕ੍ਰੀਏਟ ਕਰਨਾ, ਉਹ ਲੋਕਾਂ ਨੂੰ ਹੋਰ ਅਟਰੈਕਟ ਵੀ ਕਰ ਸਕਦੇ ਨੇ, ਉਹ ਹੋ ਸਕਦਾ ਕਿ ਲੋਕਾਂ ਦਾ ਮਨ ਵੀ ਖੱਟਾ ਹੋ ਜਾਵੇ, ਕਿਉਂਕਿ ਅਜੇ ਤੱਕ ਬੀ ਸੀ ਕੰਜ਼ਰਵੇਟਿਵਸ ਦੇ ਉਮੀਦਵਾਰਾਂ ਤੋਂ ਕੋਈ ਬਹੁਤੀ ਗੱਲਬਾਤ ਸੁਣਨ ਨੂੰ ਨਹੀਂ ਮਿਲੀ ਆ ਇਸ ਇਲੈਕਸ਼ਨ ਕੈਂਪੇਨ ਦੇ ਵਿੱਚ।
ਐਂਡ ਸੇਮ ਇਜ਼ ਟਰੂ ਫੋਰ ਬੀ ਸੀ ਐਨ ਡੀ ਪੀ ਟੂ ਐਕਸਟੈਂਟ, ਕਿਉਂਕਿ ਵਿਜੇ ਜੀ ਹੁਣ ਜਿਹੜੇ ਇਲੈਕਸ਼ਨਸ ਨੇ ਬਹੁਤ ਸੈਂਟਰਲਾਈਜ਼ਡ ਹੋ ਗਏ ਨੇ। ਆਪਾਂ ਥੋੜ੍ਹੇ ਦਿਨ ਪਹਿਲਾਂ ਇਹਦੇ ਬਾਰੇ ਗੱਲ ਕਰ ਰਹੇ ਸੀ, ਜਦੋਂ ਇੱਕ ਲਿਸਨਰ ਵੋਟਰ ਕਹਿਣ ਗਏ, ਵੋਟਰ ਵੀ ਗੱਲ ਵੀ ਕਿਹਾ, ਉਹਨਾਂ ਨੇ ਪੁੱਛਿਆ ਸੀ ਵੀ ਕਿਹੜੀ ਪਾਰਟੀ ਨੂੰ ਵੋਟ ਪਾਈਏ, ਸਾਨੂੰ ਸਲਾਹ ਦਿਓ। ਅਤੇ ਆਪਾਂ ਉਦੋਂ ਗੱਲ ਕਰਦੇ ਸੀ ਕਿ ਵੀ ਆਮ ਤੌਰ 'ਤੇ ਡੈਮੋਕ੍ਰੇਸੀ ਦੇ ਵਿੱਚ ਗੱਲ ਹੁੰਦੀ ਹੈ ਕਿ ਆਪਣਾ ਉਮੀਦਵਾਰ ਦੇਖ ਕੇ ਵੋਟ ਪਾਓ, ਕਿਉਂਕਿ ਤੁਸੀਂ ਤਾਂ ਉਮੀਦਵਾਰ ਚੁਣ ਕੇ ਭੇਜਣਾ ਵਿਕਟੋਰੀਆ। ਪਰ ਇਸ ਹੁਣ ਅੱਜ ਕੱਲ੍ਹ ਪਿਛਲੇ ਕੁਝ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਇਲੈਕਸ਼ਨ ਜਿਹੜੇ ਨੇ, ਓਵਰਆਲ ਜਿਹੜੀ ਗਵਰਨੈਂਸ ਹੈ ਉਹ ਇੰਨੀ ਜ਼ਿਆਦਾ ਸੈਂਟਰਲਾਈਜ਼ਡ ਹੋ ਗਈ ਹੈ ਕਿ ਲੀਡਰ ਨੂੰ ਹੀ ਵੇਖਿਆ ਜਾਂਦਾ ਹੁਣ, ਕਿ ਹੁਣ ਸਾਰਾ ਕੁਝ ਜਿਹੜੇ ਵੀ ਬਿਆਨ ਕੋਈ ਦਿੱਤੇ ਜਾ ਰਹੇ ਨੇ ਉਹ ਡੇਵਿਡ ਈਬੀ ਦੇ ਮੂੰਹੋਂ ਹੀ ਸੁਣ ਰਹੇ ਹਾਂ ਅਸੀਂ, ਦੂਜੇ ਪਾਸੇ ਜੌਨ ਰਸਟਡ ਦੇ ਮੂੰਹੋਂ ਹੀ ਸੁਣ ਰਹੇ ਹਾਂ। ਉਮੀਦਵਾਰ ਕੌਣ ਨੇ? ਆਈ ਐਮ ਸ਼ੋਰ ਕਿ ਅਜੇ ਵੀ ਬਹੁਤ ਸਾਰੇ ਬ੍ਰਿਟਿਸ਼ ਕੋਲੰਬੀਅਨਸ ਹੋਣਗੇ ਜਿਨ੍ਹਾਂ ਨੂੰ ਆਪਣੀ ਆਪਣੀ ਰਾਈਡਿੰਗ ਦੇ ਵਿੱਚੋਂ ਪਤਾ ਨਹੀਂ ਕਿ ਉਮੀਦਵਾਰ
ਕੈਂਡੀਡੇਟ
ਕੌਣ ਕੌਣ ਹੈ। ਆਈ ਐਮ ਸ਼ੋਰ ਕਿ 80% ਲੋਕ ਅਜਿਹੇ ਹੋਣਗੇ ਜਿਹੜੇ ਆਪਣੀ ਰਾਈਡਿੰਗ ਦੇ ਵਿੱਚੋਂ ਹੀ ਅਜੇ ਤੱਕ ਉਹਨਾਂ ਨੂੰ ਪਤਾ ਨਹੀਂ ਹੋਏਗਾ ਕਿ ਸਾਰੀਆਂ ਪਾਰਟੀਆਂ ਦੇ ਕਿਹੜੇ ਕਿਹੜੇ ਉਮੀਦਵਾਰ।
ਜਦੋਂ ਦਾ ਵਾਸੂ ਜੀ ਪਾਰਟੀ ਵਿਪ ਵਾਲਾ ਕਲਚਰ ਸ਼ੁਰੂ ਹੋਇਆ ਨਾ, ਕਿ ਪਾਰਟੀ ਨੇ ਇਸ ਮੁੱਦੇ 'ਤੇ ਵੋਟ ਪਾਉਣੀ ਆ ਅਤੇ ਇਹ ਸਾਡਾ ਸਟੈਂਸ ਆ, ਤੁਸੀਂ ਵੈਸੇ ਕਹਿੰਦੇ ਸਾਰੇ ਲੀਡਰ ਨੇ ਕਿ ਤੁਹਾਨੂੰ ਆਪਣੇ ਆਪਣੇ ਵਿਚਾਰਧਾਰਾ ਨੂੰ ਰੱਖਣ ਦੀ ਆਜ਼ਾਦੀ ਆ, ਪਰ ਜਦੋਂ ਉਹ ਪਾਰਟੀ ਵਿਪ ਵਾਲੀ ਗੱਲ ਆ ਜਾਂਦੀ ਹੈ ਉਹਦੇ ਵਿੱਚ ਫਿਰ ਜਿੰਨਾ ਮਰਜ਼ੀ ਕੋਈ ਧਾਕੜ MLA ਹੋਵੇ, ਰਿਪ੍ਰੈਜੈਂਟੇਟਿਵ ਹੋਵੇ, ਉਹਨੂੰ ਜਦੋਂ ਪਾਰਟੀ ਦੀ ਲਾਈਨ ਟੋ ਕਰਨੀ ਪੈਣੀ ਹੈ ਤਾਂ ਫਿਰ ਉਹਨਾਂ ਨੇ ਵੋਟ ਉੱਥੇ ਪਾਉਣਾ।
ਜਿਹੜਾ ਵਿਪ ਵਾਲਾ ਸਿਸਟਮ ਹੈ, ਇਟਸ ਬੀਨ ਦੇਅਰ ਫੋਰ ਏਜਸ, ਇਹਦੇ ਨਾਲ ਇਹ ਦੇਖੋ ਇਹ ਪਾਰਟੀ ਦੇ ਵਿੱਚ ਇਕਸਾਰਤਾ ਲਿਆਉਣ ਵਾਸਤੇ ਵਿਪ ਜ਼ਰੂਰੀ ਵੀ ਹੁੰਦੀ ਹੈ, ਪ੍ਰੋਪਰ ਇੱਕ ਪੋਜੀਸ਼ਨ ਆ ਪਾਰਟੀ ਵਿਪ, ਸੋ ਉਹ ਤਾਂ ਹੈਗਾ ਹੀ ਆ। ਆਈ ਥਿੰਕ ਜਿਹੜਾ ਚੇਂਜ ਮੇਨ ਆਇਆ ਨਾ ਉਹ
ਸੋਸ਼ਲ ਮੀਡੀਆ ਕਰਕੇ
ਜਿਹੜੀ ਡੇਵਿਡ ਈਬੀ ਹੁਣ ਡਾਇਰੈਕਟਲੀ ਮੁਖਾਤਬ ਹੋ ਸਕਦੇ ਨੇ, ਇੱਥੇ ਸਰੀ ਸਰਪੈਂਟਾਈਨ ਜਿਹੜੀ ਕੋਈ ਨਵੀਂ ਰਾਈਡਿੰਗ ਬਣੀ ਆ,
ਕਿਸੇ ਵੀ ਵਿਅਕਤੀ ਨਾਲ,
ਕਿਸੇ ਦੇ ਨਾਲ ਵੀ ਉਹ ਡਾਇਰੈਕਟਲੀ ਗੱਲ ਕਰ ਸਕਦੇ ਨੇ, ਚਾਹੇ ਉਹ ਵਿਕਟੋਰੀਆ ਦੇ ਵਿੱਚ ਹੋਣ, ਚਾਹੇ ਉਹਨਾਂ ਨੇ ਨੈਲਸਨ ਦੇ ਕਿਸੇ ਵੋਟਰ ਨਾਲ ਗੱਲ ਕਰਨੀ ਹੈ, ਚਾਹੇ ਉਹਨਾਂ ਨੇ ਕਲੋਨਾ ਦੇ ਕਿਸੇ ਵੋਟਰ ਨਾਲ ਗੱਲ ਕਰਨੀ ਹੈ, ਚਾਹੇ ਇੱਥੇ ਉਹਨਾਂ ਨੇ ਚਲੋਵੈਕ ਦੇ ਕਿਸੇ ਵੋਟਰ ਨੂੰ ਸੰਬੋਧਿਤ ਕਰਨਾ, ਸੋ ਉਹ ਡਾਇਰੈਕਟ ਕਰ ਸਕਦੇ ਨੇ। ਉਹਦੇ ਵਾਸਤੇ ਜਿਹੜਾ ਮੈਸੇਂਜਰ ਸੀ, ਜਿਹੜਾ ਉਮੀਦਵਾਰ ਸੀ, ਉਹਦੀ ਸਿਗਨੀਫਿਕੈਂਸ, ਉਹਦੀ ਲੋੜ ਘੱਟ ਗਈ
ਘੱਟ ਗਈ ਆ।
ਸੋ ਆਈ ਥਿੰਕ ਦੈਟਸ ਦ ਮੇਜਰ ਚੇਂਜ ਕਿ ਲੋਕ ਜਿਹੜੇ ਵੀ ਕੋਈ ਵਾਅਦੇ ਸੁਣ ਰਹੇ ਨੇ ਉਹ ਡਾਇਰੈਕਟਲੀ ਟਵਿੱਟਰ 'ਤੇ ਜਾ ਕੇ, ਐਕਸ 'ਤੇ ਜਾ ਕੇ, ਸੋਸ਼ਲ ਮੀਡੀਆ 'ਤੇ ਕਿਤੇ ਵੀ, ਫੇਸਬੁੱਕ 'ਤੇ, ਉਹ ਡਾਇਰੈਕਟਲੀ, ਹਾਂ, ਟਿਕਟੋਕ 'ਤੇ ਉਹ ਡੇਵੀ ਦੇ ਮੂੰਹੋਂ ਸੁਣ ਸਕਦੇ ਨੇ, ਜੌਨ ਰਸਟਡ ਦੇ ਮੂੰਹੋਂ ਸੁਣ ਸਕਦੇ ਨੇ। ਪਹਿਲਾਂ ਹੁੰਦਾ ਸੀ ਜਿਹੜਾ ਉਮੀਦਵਾਰ ਸੀ ਉੱਥੇ ਦਾ, ਜਿਹੜਾ MLA ਸੀ ਬੇਸਿਕਲੀ, ਜਾਂ MLA ਕੈਂਡੀਡੇਟ, ਉਹ ਸੁਨੇਹਾ ਲੈ ਕੇ ਆਉਂਦਾ ਸੀ ਜਿਹੜੇ ਲੀਡਰ ਨੇ ਉਹਨਾਂ ਦਾ,
ਜੋ ਕੁਝ ਵੀ ਹੋ ਰਿਹਾ ਸੀ
ਲੀਡਰ ਇਹ ਵਾਅਦਾ ਕਰ ਰਹੇ ਨੇ। ਫਿਰ ਜਿਹੜੇ ਕੋਈ ਲੋਕਾਂ ਦੀਆਂ ਲੋੜਾਂ ਹੁੰਦੀਆਂ ਸੀ ਉਹਨਾਂ ਦਾ ਮੈਸੇਜ ਲੈ ਕੇ ਜਾਂਦਾ ਸੀ ਲੀਡਰ ਤੱਕ ਵਿਕਟੋਰੀਆ, ਹੁਣ ਉਹ ਵਿਚਲਾ ਜਿਹੜਾ ਮੈਸੇਂਜਰ ਆ ਨਾ, ਜਿਹੜਾ
ਉਹਦੀ ਸਿਗਨੀਫਿਕੈਂਸ ਘਟ ਗਈ,
ਉਹ ਵੀ ਕੈਨੇਡਾ ਪੋਸਟ ਵਰਗਾ ਹੀ ਹੋ,
ਨਾਲੇ ਪਹਿਲਾਂ ਇਹ ਸੀ ਨਾ, ਆਹ ਵਿੱਚ ਐਮਾਜ਼ੋਨ ਬੜੇ ਆ ਗਏ ਨੇ, ਪਹਿਲਾਂ ਇਹ ਸੀ ਵੀ 6 ਵਜੇ ਵਾਲੀਆਂ ਖਬਰਾਂ ਮਿਸ ਕਰ ਗਏ ਸ਼ਾਮ ਦੀਆਂ, ਤੁਹਾਨੂੰ ਪਤਾ ਨਹੀਂ ਲੱਗਣਾ ਵੀ ਕੀ ਹੋਇਆ, ਕਿਹੜੇ ਲੀਡਰ ਨੇ ਕੀ ਕਿਹਾ, ਕਿਹਦੇ ਜਵਾਬ ਦੇ ਵਿੱਚ ਕਿਸ ਨੂੰ ਕੀ ਆਖਿਆ ਗਿਆ। ਹੁਣ ਵਾਸੂ ਜੀ ਔਨ ਡਿਮਾਂਡ ਕੰਟੈਂਟ ਅਵੇਲੇਬਲ ਆ ਅਤੇ ਉਹਦੇ ਆਧਾਰ 'ਤੇ ਤੁਹਾਨੂੰ ਬੜਾ ਸੌਖਾ ਹੋ ਜਾਂਦਾ। ਹੁਣ ਜੇ ਗੱਲ ਕਰ ਹੀ ਰਹੇ ਹਾਂ ਤਾਂ ਇਹ ਵੀ ਦੱਸ ਦਈਏ ਵੀ ਜਿਹੜਾ ਸਾਡਾ ਇਹ ਵਾਲਾ ਸੈਗਮੈਂਟ ਆ, ਇਹਨੂੰ ਜੇ ਤੁਸੀਂ ਆਪਣੇ ਸਮੇਂ ਮੁਤਾਬਕ ਸੁਣਨਾ ਚਾਹੁੰਦੇ ਹੋ, ਜਦੋਂ ਤੁਹਾਡੇ ਕੋਲ ਵਿਹਲ ਹੈ, ਜੇ ਇਸ ਵੇਲੇ ਤੁਸੀਂ ਬਿਜ਼ੀ ਹੋ, ਤਾਂ ਤੁਸੀਂ ਸਾਡਾ ਜਿਹੜਾ ਸਾਡੀ ਪੋਡਕਾਸਟ ਆ ਉਹ ਫੋਲੋ ਕਰ ਸਕਦੇ ਹੋ ਸਪੋਟੀਫਾਈ 'ਤੇ, ਐਪਲ ਪੋਡਕਾਸਟ 'ਤੇ, ਯੂਟਿਊਬ 'ਤੇ ਜਿੰਨੇ ਵੀ ਬਾਕੀ ਸਾਰੇ ਮੇਜਰ ਪਲੇਟਫਾਰਮਸ ਨੇ ਪੋਡਕਾਸਟ ਦੇ, ਫੋਲੋ ਤੁਸੀਂ ਕਰਨਾ ਹੈ, ਸਰਚ ਕਰਨਾ ਹੈ ਕਨੈਕਟ ਨਿਊਜ਼ ਰੂਮ, ਸੋ ਦੈਟਸ ਕਨੈਕਟ ਵਨ ਵਰਡ ਐਂਡ ਦੈਨ ਨਿਊਜ਼ ਰੂਮ ਇਜ਼ ਦ ਸੈਕਿੰਡ ਵਰਡ, ਕਨੈਕਟ ਨਿਊਜ਼ ਰੂਮ ਸਾਡੀ ਪੋਡਕਾਸਟ ਨੂੰ ਫੋਲੋ ਕਰੋ।
ਇੱਕ ਮੈਸੇਜ ਆਇਆ ਵਟਸਐਪ 'ਤੇ ਅਭਿਮਨਿਊ ਸੋਢੀ ਜੀ ਦਾ, ਦਿਸ ਇਜ਼ ਅ ਵੈਰੀ ਰੈਲੇਵੈਂਟ ਕੁਐਸਚਨ, ਕਹਿੰਦੇ ਇਜ਼ ਦੇਰ ਸਮ ਪਲੇਸ ਜਿੱਥੇ ਅਸੀਂ ਸਾਰੀਆਂ ਪਾਰਟੀਆਂ ਦੇ ਪਲੇਟਫਾਰਮਸ ਨੂੰ ਕੰਪ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਬੀ ਸੀ ਐੱਨ ਡੀ ਪੀ ਅਤੇ ਬੀ ਸੀ ਕੰਜ਼ਰਵੇਟਿਵਸ ਵੀ ਆਪਣਾ ਫੁੱਲ ਫਲੈਜਡ ਪਾਰਟੀ ਪਲੈਟਫਾਰਮ ਇਲੈਕਸ਼ਨ ਪਲੈਟਫਾਰਮ ਉਹ ਜਾਰੀ ਕਰਨਗੇ। ਫਿਰ ਉਹ ਆਪਣੇ ਪਲੈਟਫਾਰਮਸ ਨੂੰ ਆਪਣੀਆਂ ਵੈਬਸਾਈਟਸ ਦੇ ਉੱਤੇ ਪੋਸਟ ਕਰ ਦਿਆ ਕਰਦੇ ਨੇ। ਇਹ ਹੁਣ ਤੁਹਾਨੂੰ ਥੋੜ੍ਹਾ ਜਿਹਾ ਹਾਰਡ ਵਰਕ ਕਰਨਾ ਪੈਣਾ ਥੋੜ੍ਹਾ ਆਪ ਹੀ ਕਿ ਕਿਸੇ ਵੀਕਐਂਡ 'ਤੇ ਸਾਰੀਆਂ ਪਾਰਟੀਆਂ ਦੇ ਜਿਹੜੇ ਵੈਬਸਾਈਟਸ 'ਤੇ ਜਾਓ, ਉਹਨਾਂ ਦੇ ਪਲੈਟਫਾਰਮ ਜਿਹੜੇ ਨੇ ਉਹਨਾਂ ਨੂੰ ਸਮਝੋ ਅਤੇ ਐਨਾਲਾਈਜ਼ ਕਰੋ ਅਤੇ ਆਪ ਕੰਪੇਅਰ ਕਰੋ ਅਤੇ ਫਿਰ ਹੀ ਤੁਹਾਨੂੰ ਉਹਦੀ ਮੁਕੰਮਲ ਤੌਰ 'ਤੇ ਸਮਝ ਆਏਗੀ ਜੇ ਤੁਸੀਂ ਉਹਨੂੰ ਬਾਰੀਕੀ ਦੇ ਵਿੱਚ ਸਮਝਣਾ ਚਾਹੁੰਦੇ ਹੋ ਜਾਂ ਫਿਰ ਜਦੋਂ ਹੁਣ ਪਲੈਟਫਾਰਮ ਜਨਤਕ ਹੋ ਗਏ, ਬਹੁਤ ਸਾਰੇ ਅਦਾਰਿਆਂ ਵੱਲੋਂ ਬਹੁਤ ਸਾਰੇ ਆਰਟੀਕਲਸ ਪਬਲਿਸ਼ ਕੀਤੇ ਜਾਣਗੇ, ਤੁਸੀਂ ਉਹਨਾਂ ਨੂੰ ਵੀ ਪੜ੍ਹ ਸਕਦੇ ਹੋ, ਬਟ ਦੈਨ ਦੇਰ ਇਜ਼ ਆਲਵੇਜ਼ ਅ ਰਿਸਕ ਕਿਉਂਕਿ ਤੁਸੀਂ ਇੱਕ ਉਹ ਸੈਕਿੰਡ ਹੈਂਡ ਓਪੀਨੀਅਨ ਤੁਸੀਂ ਪੜ੍ਹ ਰਹੇ ਹੋ,
ਕਿਸੇ ਦਾ ਕੋਈ ਸਲਾਂਟ ਹੁੰਦਾ ਕਈ ਵਾਰੀ ਜਾਂ ਕੋਈ ਚੀਜ਼ ਹੋ ਸਕਦਾ ਇੰਨੀ, ਦੇਖੋ ਜਦੋਂ ਆਰਟੀਕਲ ਲਿਖਿਆ ਜਾਣਾ
ਉਹਦੇ ਵਿੱਚ ਕੋਈ ਚੀਜ਼ਾਂ ਮਿਸ ਹੋ ਜਾਂਦੀਆਂ,
ਲਿਮਿਟੇਸ਼ਨ ਹੁੰਦੀ ਹੈ,
ਜ਼ਿਆਦਾ ਹਾਈਲਾਈਟ ਹੋ ਜਾਂਦੀ ਹੈ,
ਹਾਂ, ਜਾਂ ਕੋਈ ਚੀਜ਼ ਹੋ ਸਕਦਾ ਤੁਹਾਡੇ ਵਾਸਤੇ ਇੰਡੀਵਿਜੁਅਲੀ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੋਵੇ, ਪਰ ਇਨ ਦਾ ਲਾਰਜਰ ਸਕੀਮ ਆਫ ਥਿੰਗਸ ਉਹ ਇੰਨੀ ਜ਼ਿਆਦਾ ਕੋਈ ਇੰਪੋਰਟੈਂਟ ਕਿ ਜਦ ਤੁਸੀਂ ਜੇ 25 ਦੇ ਵਿੱਚੋਂ 10 ਚੀਜ਼ਾਂ ਦੀ ਲਿਸਟ ਬਣਾਉਣੀ ਹੈ ਐਗਜ਼ਾਮਪਲ, ਹੋ ਸਕਦਾ ਕਿ ਉਹਨਾਂ ਦੇ ਵਿੱਚ ਉਹ ਚੀਜ਼ ਨਾ ਫਿਲਟਰ ਇਨ ਹੋ ਸਕੇ, ਪਰ ਇਸ ਕਰਕੇ ਆਈ ਥਿੰਕ ਵਟ ਜਿਹੜਾ ਸੁਜੈਸ਼ਨ ਤੁਸੀਂ ਦੇ ਰਹੇ ਹੋ ਵਸ ਬੜਾ ਇੰਪੋਰਟੈਂਟ ਆ ਕਿ ਪਾਰਟੀਆਂ ਦੀ ਵੈਬਸਾਈਟ ਤੇ ਜਾ ਕੇ ਪਲੈਟਫਾਰਮ ਲਓ।
ਐਗਜ਼ੈਕਟਲੀ, ਸੋ ਇਫ ਯੂ ਵਾਂਟ ਟੂ ਹੀਅਰ ਇਟ ਡਾਇਰੈਕਟਲੀ ਫਰੋਮ ਦਾ ਹਾਰਸਸ ਮਾਊਥ, ਸੋ ਬੈਸਟ ਸੋਰਸ ਇਜ਼ ਕਿ ਤੁਸੀਂ ਵੈਬਸਾਈਟ ਤੇ ਜਾਓ ਤੇ ਵੈਬਸਾਈਟ ਤੇ ਜਾ ਕੇ ਆਪਣੇ ਆਪ ਕੰਪੇਅਰ ਕਰੋ, ਥੋੜਾ ਜਿਹਾ ਕੰਮ ਕਰਨਾ ਪੈਣਾ ਇਫ ਯੂ ਵਾਂਟ ਟੂ ਬੀ ਅ ਰਿਸਪੋਨਸਿਬਲ ਵੋਟਰ। ਬਾਕੀ ਅਸੀਂ ਆਪਣੇ ਅਦਾਰੇ ਤੇ ਜਿਹੜੇ ਕੋਈ ਪਲੈਟਫਾਰਮ, ਜਿਵੇਂ ਹੁਣ ਬੀ ਸੀ ਗ੍ਰੀਨ ਪਾਰਟੀ ਦਾ ਪਲੈਟਫਾਰਮ ਅਨਾਊਂਸ ਹੋਣਾ ਤੇ ਆਈ ਐਮ ਸ਼ੋਰ ਕਿ ਕੱਲ੍ਹ ਅਸੀਂ ਕਾਫੀ ਡਿਟੇਲ ਵਿੱਚ ਉਹਦੇ ਬਾਰੇ ਸਾਰੀ ਗੱਲ ਤੁਹਾਨੂੰ ਦੱਸ ਹੀ ਦੇਵਾਂਗੇ, ਸਮਝਾ ਤਾਂ ਮੈਨੂੰ ਵਰਡ ਸਹੀ ਨਹੀਂ ਲੱਗਦਾ, ਤੁਹਾਨੂੰ ਉਹਦੇ ਬਾਰੇ ਦੱਸਾਂਗੇ ਜ਼ਰੂਰ, ਸ਼ਾਮ ਵਾਲੇ ਸ਼ੋਅ 'ਚ ਵੀ ਉਹਦੇ ਬਾਰੇ ਗੱਲ ਕਰਾਂਗੇ, ਆਈ ਐਮ ਸ਼ੋਰ ਦੁਪਹਿਰ ਵਾਲੇ ਸ਼ੋਅ 'ਚ ਵੀ ਉਹਦੇ ਬਾਰੇ ਗੱਲ ਹੋਏਗੀ। ਸੋ ਅੱਗੇ ਚੱਲ ਕੇ ਬੀ ਸੀ ਐੱਨ ਡੀ ਪੀ, ਬੀ ਸੀ ਕੰਜ਼ਰਵੇਟਿਵਸ ਜਦੋਂ ਉਹਨਾਂ ਦੇ ਫੁੱਲ ਫਲੈਜਡ ਜਿਹੜੇ ਇਲੈਕਸ਼ਨ ਪਲੈਟਫਾਰਮਸ ਆਉਂਦੇ ਨੇ ਅਸੀਂ ਤਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਹੀ, ਬਟ ਫਿਰ ਉਹੀ ਗੱਲ ਹੈ ਕਿ ਸਾਡੇ ਕੋਲ ਸਮੇਂ ਦੀ ਲਿਮਿਟੇਸ਼ਨ ਹੈ ਤੇ ਹੋ ਸਕਦਾ ਕਿ ਅਸੀਂ ਵੀ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿਸੇ ਚੀਜ਼ ਬਾਰੇ ਅਸੀਂ ਜ਼ਿਆਦਾ ਗੱਲ ਕਰ ਹੋ ਜਾਏ, ਹੋ ਸਕਦਾ ਕੋਈ ਚੀਜ਼ ਸਾਡੇ ਕੋਲੋਂ ਮਿਸ ਵੀ ਹੋ ਜਾਏ,
ਜੀ ਜੀ ਬਿਲਕੁਲ,
ਸੋ ਠੀਕ ਹੈ ਨਾ, ਇਹਦੇ 'ਚ ਕੋਈ ਸ਼ੇਖੀ ਵਾਲੀ ਗੱਲ
ਨਹੀਂ, ਬਿਲਕੁਲ ਸਹੀ ਐਡਮਿਸ਼ਨ
ਤੇ ਉਹ ਕਈ ਵਾਰ ਅੱਛਾ ਫਿਰ ਹੁੰਦਾ ਕੀ ਹੈ ਕਿ ਅਸੀਂ ਇੱਥੇ ਚਲੋ ਹੁਣ ਮੈਨੂੰ ਪਤਾ ਸਮਾਂ ਆਪਣੇ ਕੋਲ ਸੀਮਤ ਹੈ, ਅਸੀਂ ਨਾ ਮੀਡੀਆ ਨੂੰ ਹਮੇਸ਼ਾ ਮੀਡੀਆ ਵੱਲੋਂ ਕੋਈ ਵੀ ਗੱਲ ਕੀਤੀ ਜਾਂਦੀ ਹੈ ਅਸੀਂ ਹਰ ਗੱਲ ਪਿੱਛੇ ਨਾ ਕੋਈ ਮੋਟਿਵ ਲੱਭ ਲੈਂਦੇ
ਹਾਂ,
ਇਹਨੇ ਇਹਦੇ ਬਾਰੇ ਨਹੀਂ ਗੱਲ ਕੀਤੀ, ਇਹਨੂੰ ਇੱਥੋਂ ਪੈਸੇ ਆਏ, ਇਹ ਉਹਦਾ ਏਜੰਟ ਆ, ਇਹ ਫਲਾਨੀ ਸਰਕਾਰ ਦਾ ਏਜੰਟ ਆ, ਇਹ ਫਲਾਨੇ ਮੁਲਕ ਦਾ ਏਜੰਟ ਆ, ਇਹ ਫਲਾਨਾ ਉਹਦਾ ਏਜੰਟ ਆ, ਹਰ ਚੀਜ਼ ਪਿੱਛੇ ਅਸੀਂ ਮੋਟਿਵ ਲੱਭ ਲੈਂਦੇ
ਹਾਂ।
ਤੁਸੀਂ ਇਹ ਅਸੀਂ ਕਈ ਵਾਰੀ ਨਾ ਬਿਲਕੁਲ ਹੀ ਡਿਸਕਾਊਂਟ ਕਰ ਦਿੰਦੇ ਹਾਂ ਇਹ ਗੱਲ ਕਿ ਜਿਹੜਾ ਇੱਥੇ ਹੋਸਟ ਬੈਠਾ ਹੋਇਆ ਮਾਈਕ 'ਤੇ ਉਹਦੇ ਸਾਹਮਣੇ ਨਾ ਕਿੰਨੇ ਸਾਰੇ ਇੱਥੇ ਬਟਨ ਨੇ, ਕਿੰਨੇ ਕਾਗਜ਼ ਨੇ, ਕਿੰਨੇ ਕੰਪਿਊਟਰ ਲੱਗੇ ਹੋਏ ਨੇ,
ਕੰਪਿਊਟਰ ਘੂਰਦਾ ਤੇ ਘੜੀ ਚੱਲ ਰਹੀ ਆ,
ਜਦੋਂ ਆਪਾਂ ਕਹਿੰਦੇ ਕੰਪਿਊਟਰ ਘੂਰਦਾ ਉਹ ਇੱਕ ਰੀਜ਼ਨ ਕਰਕੇ ਕਹਿੰਦੇ ਆ, ਉਹਦੇ 'ਚ ਐਡਸ ਵੀ ਚੱਲੀਆਂ, ਸਮੇਂ ਸਿਰ ਨਾ ਚੱਲੀਆਂ, ਐਡਵਰਟਾਈਜ਼ਰ ਦਾ ਫੋਨ ਆ ਜਾਂਦਾ, ਸੇਲਸ ਵਾਲਿਆਂ ਦਾ ਫੋਨ ਆ ਜਾਂਦਾ, ਮਾਰਕੀਟਿੰਗ ਵਾਲਿਆਂ ਦਾ ਫੋਨ ਆ ਜਾਂਦਾ, ਸੋ ਕਿੰਨੀਆਂ ਚੀਜ਼ਾਂ, ਕਿੰਨੇ ਸਾਰੇ ਫੈਕਟਰਸ ਹੁੰਦੇ ਨੇ, ਸਮੇਂ ਘੜੀ ਚੱਲੀ ਜਾ ਰਹੀ ਹੈ, ਮੈਂ ਹੁਣ ਬੋਲ ਰਿਹਾ ਵਿਜੇ ਜੀ ਮੇਰਾ ਦੇਖ ਰਹੇ ਬਸ ਕਰ ਕਿ ਅੱਗੇ ਚੱਲੀਏ ਕਿਉਂਕਿ ਐਡ ਚਲਾਉਣੀ ਹੈ ਅਤੇ ਉਹ ਬਟਨ ਵਿਜੇ ਜੀ ਕੋਲ ਹੈ, ਸੋ ਕਿੰਨੀਆਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਫੈਕਟਰ ਕਰਨੀਆਂ ਪੈਂਦੀਆਂ, ਗੱਲ ਕਰਨੀ ਜ਼ਰੂਰੀ ਹੈ, ਅਸੀਂ ਹਰ ਚੀਜ਼ ਦੇ ਵਿੱਚ ਨਾ ਮੀਡੀਆ ਵਾਲੇ ਲੱਭ ਲੈਂਦੇ ਯਾਰ, ਇਹ ਇਹਨਾਂ ਨੂੰ ਇਹ ਇਸ ਕਰਕੇ ਨਹੀਂ ਇਹਦੇ ਬਾਰੇ ਗੱਲ।
ਅੱਛਾ ਇੱਕ ਚੀਜ਼ ਇਹਦੇ ਪਿੱਛੇ ਮੈਂ ਹੋਰ ਰੀਜ਼ਨ ਦੱਸ ਦਿੰਦਾ, ਚਲੋ ਜੇ ਇਹਦੀ ਗੱਲ ਕਰ ਹੀ ਰਹੇ ਹਾਂ, ਇਹ ਕਈ ਵਾਰੀ ਚੈਲੰਜ ਪਤਾ ਮੈਨੂੰ ਕਦੋਂ ਆਉਂਦਾ ਵਾ ਸੋਜੀ, ਜਦੋਂ ਕੋਈ ਗੈਸਟ ਨੇ ਇੰਟਰਵਿਊ ਲਈ ਆਉਣਾ ਨਾ, ਮੰਨ ਲਓ ਉਹਨਾਂ ਦੀ ਇੰਟਰਵਿਊ ਜੇ ਆਪਾਂ ਉਹਨਾਂ ਨੂੰ ਕਿਹਾ ਵੀ 8:20 ਤੇ ਇੰਟਰਵਿਊ ਹੋਣੀ ਆ, 8:20 ਤੋਂ 8:25 ਦੇ ਵਿੱਚ ਵਿੱਚ ਇੰਟਰਵਿਊ ਸ਼ੁਰੂ ਹੋਏਗੀ, ਤੁਸੀਂ 8:15 ਤੱਕ ਆ ਜਾਣਾ। ਹੁਣ ਅੱਛਾ ਇਹ ਇਹ ਦਿਸ ਇਜ਼ ਨਾਟ ਟੂ ਕ੍ਰਿਟੀਸਾਈਜ਼ ਐਨੀਬਡੀ, ਪਰ ਜਦੋਂ ਦਾ ਇਹ ਪੋਡਕਾਸਟ ਵਾਲਾ ਕਲਚਰ ਚੱਲਿਆ ਜਾਂ ਰਿਕਾਰਡਿਡ ਇੰਟਰਵਿਊਜ਼ ਦੇ ਵਿੱਚ ਬਹੁਤ ਸਾਰੇ ਗੈਸਟ ਗਿੱਝੇ ਹੋਏ ਨੇ, ਹੁਣ ਹੁੰਦਾ ਸਟੂਡੀਓ ਜਾ ਕੇ ਇੰਟਰਵਿਊ ਰਿਕਾਰਡ ਹੀ ਕਰਨੀ ਹੁੰਦੀ, 5-7 ਮਿੰਟ ਇੱਧਰ ਉੱਧਰ ਵੀ ਹੋ ਕੇ ਕੀ ਫਰਕ ਪੈਂਦਾ, ਆਹ ਜਿਹੜਾ ਲਾਈਵ ਇੰਜਣ ਚੱਲਦਾ ਪਿਆ ਇਹਦੇ ਵਿੱਚ ਤੇ ਹੁਣ ਜੇ ਤਾਂ ਉਹ ਸਮਾਂ ਨਿਕਲ ਗਿਆ ਤੇ ਅਗਲੀ ਕਿਸੇ ਹੋਰ ਦੇ ਕੋਈ ਹੋਰ ਸੈਗਮੈਂਟ ਆ, ਵੱਖਰਾ ਸੈਗਮੈਂਟ ਆ, ਦੈਨ ਯੂ ਕੈਂਟ ਅਕੋਮੋਡੇਟ, ਇੱਕ ਪਹਿਲੂ ਤਾਂ ਉਹ ਆ। ਦੂਜਾ ਚੈਲੰਜ ਇਹ ਬਣ ਜਾਂਦਾ ਕਿ ਜਦੋਂ ਤੁਸੀਂ ਆਹ ਸਮੇਂ ਦੀ ਗੱਲ ਕੀਤੀ ਹੈ ਨਾ, ਉਸ ਸਾਡੇ ਕੋਲ ਕਿਉਂਕਿ ਜਿਹੜਾ ਕਲੋਕ ਹੈ ਉਹ ਲੋਕਡ ਆ, ਜੇ ਹੁਣ ਅਗੇਨ ਪੋਡਕਾਸਟ ਨੇ ਇੱਕ ਆਦਤ ਜਿਹੀ ਪਾ ਦਿੱਤੀ ਕਿ ਜੇ 25 ਮਿੰਟ ਦੇ 45 ਵੀ ਹੋ ਗਏ, 35 ਵੀ ਹੋ ਗਏ, 32 ਵੀ ਹੋ ਗਏ
ਦੇ ਪੋਡਕਾਸਟ ਨੇ, ਉਹ ਬੈਠੇ ਹੋਏ ਬਾਅਦ ਵੀ ਅੱਛਾ ਫਿਰ ਛੋਟੇ ਹੁੰਦੇ ਰੋਟੀ ਕਿਹੜੀ ਖਾਂਦੇ ਹੁੰਦੇ ਸੀ ਸਕੂਲ, ਤੁਹਾਡੇ ਟੀਚਰ ਨੇ ਤੁਹਾਨੂੰ ਕਿਹੜੇ ਕੱਲ ਤੇ ਚਪੇੜ ਮਾਰੀ ਖੱਬੇ ਕੇ ਸੱਜੇ ਤੇ, ਉਹ ਤਾਂ ਸਮਾਂ ਹੀ ਬਹੁਤ ਆ ਉਹਨਾਂ ਦਾ, ਸਮੇਂ ਦੀ ਕੋਈ ਬੰਦਿਸ਼ ਹੀ ਨਹੀਂ। ਸਾਡੇ ਕੋਲ ਜਿਹੜੇ ਗੈਸਟ ਆਉਂਦੇ ਵੀ ਨੇ, ਖਾਸ ਤੌਰ 'ਤੇ ਜਿਹੜੇ ਹਾਈ ਪ੍ਰੋਫਾਈਲ ਕੋਈ ਪੋਲੀਟੀਕਲ ਗੈਸਟ ਨੇ, ਉਹ ਕਹਿ ਕੇ ਆਉਂਦੇ 6 ਮਿੰਟ ਲਈ ਇੰਟਰਵਿਊ,
ਫਿਰ ਕਈ ਵਾਰੀ ਸਵਾਲ ਇਹ ਆਉਂਦਾ ਵੀ ਤੁਸੀਂ ਜਾਂ ਕਮੈਂਟ ਆਉਂਦਾ ਤੁਸੀਂ ਫਲਾਨਾ ਸਵਾਲ ਨਹੀਂ ਪੁੱਛਿਆ, ਇਹ ਕਿਉਂ ਨਹੀਂ ਪੁੱਛਿਆ?
ਜਸਟਿਨ ਟਰੂਡੋ ਦੀ ਇੰਟਰਵਿਊ ਸੀ 8 ਮਿੰਟ ਦਿੱਤੇ ਉਹਨਾਂ ਨੇ, ਹੁਣ 8 ਮਿੰਟ ਦੇ ਵਿੱਚ ਤੁਸੀਂ ਠੀਕ ਹੀ ਪੁੱਛੋਗੇ, ਫਿਰ ਕਹਿੰਦੇ ਫੋਲੋ ਅਪ ਸਵਾਲ ਨਹੀਂ, ਫੋਲੋ ਅਪ ਦਾ ਸਮਾਂ ਹੀ ਨਹੀਂ
ਹੈਗਾ।
ਸੋ ਇਹ ਬੜੀਆਂ ਕਈ ਬੰਦਿਸ਼ਾਂ ਹੁੰਦੀਆਂ ਨੇ ਹਰ ਚੀਜ਼ ਦੇ ਵਿੱਚ, ਆਪਾਂ ਇਹ ਨਾ ਕਹਿ ਦਿਆ ਕਰੀਏ ਇਹਨੇ ਤਾਂ ਨਹੀਂ ਪੁੱਛਿਆ, ਹਰ ਚੀਜ਼ ਪਿੱਛੇ ਮੋਟਿਵ ਨਾਲ।
ਆਈ ਥਿੰਕ ਜੈਸ ਬੋਲਾ ਜੀ ਨੇ ਬਿਲਕੁਲ ਇਨਕੈਪਸੂਲੇਟ ਕਰਤੀ ਸਾਰੀ ਗੱਲ ਮੈਸੇਜ ਨਾਲ, ਕਹਿੰਦੇ ਮੇਨ ਗੱਲ ਇਹ ਹੈ ਵੀ ਜਿਹੜਾ ਮੀਡੀਆ ਵਾਲਾ ਬੰਦਾ ਉਹ ਵੀ ਬੰਦਾ ਹੀ ਆ, ਉਹ ਹਿਊਮਨ।
ਯੈਸ ਐਗਜ਼ੈਕਟਲੀ,
ਹਿਊਮਨ
ਐਗਜ਼ੈਕਟਲੀ।
ਬਾਕੀ ਇਲੈਕਸ਼ਨ ਪਲੈਟਫਾਰਮਸ ਦੀ ਗੱਲ, ਤਿੰਨ ਪਾਰਟੀਆਂ ਨੇ ਤੇ ਤਿੰਨ ਪਾਰਟੀਆਂ ਦੇ ਇਲੈਕਸ਼ਨ ਪਲੈਟਫਾਰਮ, ਇਲੈਕਸ਼ਨ ਵਾਅਦਿਆਂ ਦੀਆਂ ਤਿੰਨ ਖੁਰਾਕਾਂ ਸਵੇਰੇ ਦੁਪਹਿਰੇ ਸ਼ਾਮ ਕਨੈਕਟ FM ਤੇ ਤੁਸੀਂ ਹਾਸਲ ਕਰ ਸਕਦੇ ਹੋ।
ਬਿਲਕੁਲ,
ਉਹ ਜਿਹੜੀਆਂ ਖੁਰਾਕਾਂ ਨੇ ਅਸੀਂ ਵਾਸੂ ਜੀ ਪਾਣੀ ਨਾਲ ਹੀ ਪ੍ਰਦਾਨ ਕਰਦੇ ਹਾਂ,
ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਉਸ ਖੁਰਾਕ ਦਾ ਕੋਈ ਸਾਈਡ ਇਫੈਕਟ ਨਾ ਹੋਵੇ,
ਸਾਈਡ ਇਫੈਕਟ ਨਾ ਹੋਵੇ ਉਹਨੂੰ, ਪ੍ਰੋਪਰ
ਅਸਰ ਹੋ ਜਾਵੇ।
ਵਾਸੂ ਜੀ ਕੁਇਕਲੀ ਹਾਊਸ ਆਫ ਕਾਮਨਸ ਦੀ ਵੀ ਗੱਲ ਕਰ ਲਈ ਹੈ ਜੀ। ਹਾਊਸ ਆਫ ਕਾਮਨਸ ਦੇ ਵਿੱਚ ਅੱਜ ਇੱਕ ਹੋਰ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਜਾ ਰਿਹਾ ਜਸਟਿਨ ਟਰੂਡੋ ਦੀ ਸਰਕਾਰ ਦੇ ਖਿਲਾਫ, ਇਹ ਕਹਿ ਲਓ ਵੋਟ ਹੋਣੀ ਆ, ਕਿਉਂ ਵੋਟ ਹੋਣੀ ਆ ਇਸ ਗੱਲ 'ਤੇ ਕਿ ਬਲੋਕ ਕਿਊਬੈਕਵਾ ਨੇ ਜਿਹੜੀ ਮੰਗ ਕੀਤੀ ਹੋਈ ਆ ਕਿ 65 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਦੀ ਓਲਡ ਏਜ ਸਿਕਿਉਰਿਟੀ ਦੇ ਵਿੱਚ ਵੀ ਲਿਬਰਲ ਸਰਕਾਰ 10% ਦਾ ਵਾਧਾ ਕਰੇ, ਜਿਵੇਂ ਕਿ ਸਰਕਾਰ ਨੇ 75 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਵਾਸਤੇ ਤਾਂ ਅਜਿਹਾ ਆਲਰੇਡੀ ਕਰ ਦਿੱਤਾ ਹੋਇਆ, ਅਤੇ ਬਲੋਕ ਕਿਊਬੈਕਵਾ ਨੇ ਇਹਦੇ ਵਾਸਤੇ ਡੈਡਲਾਈਨ ਵੀ ਵਾਸੂ ਜੀ 29 ਅਕਤੂਬਰ ਦੀ ਦਿੱਤੀ ਆ। ਅੱਜ ਜਿਹੜਾ ਮਤਾ ਆਉਣਾ ਹੈ ਇਹ ਸਰਕਾਰ ਵਾਸਤੇ ਬੜਾ ਮਹਿੰਗਾ ਮਤਾ ਹੋ ਸਕਦਾ ਪਾਸ ਕਰਨਾ ਡਾਲਰਾਂ ਦੇ ਹਿਸਾਬ ਨਾਲ, ਅਤੇ ਜੇ ਇਹ ਲਾਗੂ ਨਹੀਂ ਹੋ ਪਾਉਂਦਾ ਤਾਂ ਫਿਰ ਸਰਕਾਰ ਡਿੱਗਣ ਦੇ ਵੀ ਆਸਾਰ ਆਉਂਦੇ ਦਿਨਾਂ 'ਚ ਬਣ ਸਕਦੇ ਨੇ, ਅੱਜ ਦੇ ਆਸਾਰ ਘੱਟ ਨੇ।
ਸੋ ਇਹ ਕੌਨਫੀਡੈਂਸ ਦਾ ਮਤਾ ਨਹੀਂ, ਕਿਉਂਕਿ ਬਲੋਕ ਵਾਲਿਆਂ ਨੇ ਕਹਿ ਤਾ ਸੀ ਦੇਰ ਇਜ਼ ਨੋ ਪੁਆਇੰਟ, ਉਹਨਾਂ ਨੇ ਕਿਹਾ ਸੀ ਕਿਉਂਕਿ ਅਸੀਂ ਹੁਣ 29 ਅਕਤੂਬਰ ਤੱਕ ਦੀ ਡੈਡਲਾਈਨ ਦਿੱਤੀ ਹੋਈ ਹੈ ਅਤੇ ਅਸੀਂ ਨੋਨ ਕੌਨਫੀਡੈਂਸ ਮੋਸ਼ਨ ਨਹੀਂ ਲੈ ਕੇ ਆਉਣਾ
ਜੀ।
ਪਰ ਅੱਜ ਓਪੋਜੀਸ਼ਨ ਡੇ ਹੈ
ਅਤੇ
ਓਪੋਜੀਸ਼ਨ ਡੇ ਨੂੰ ਇਸਤੇਮਾਲ ਕਰਨਗੇ, ਓਪੋਜੀਸ਼ਨ ਡੇ ਦੇ ਮੌਕੇ ਆਮ ਤੌਰ 'ਤੇ ਮੋਸ਼ਨ ਜਿਹੜਾ ਕੋਈ ਪ੍ਰਜੈਂਟ ਕੀਤਾ ਜਾਂਦਾ
ਜੀ।
ਸੋ ਇਟਸ ਗੋਇੰਗ ਟੂ ਬੀ ਦਾ ਓਪੋਜੀਸ਼ਨ ਡੇ ਮੋਸ਼ਨ, ਅਤੇ ਜਿਹੜਾ ਬਿੱਲ C-13-319 ਸੀਗਾ ਜਿਹਦੇ ਵਿੱਚ ਉਹੀ ਸੀਨੀਅਰ ਬੈਨੀਫਿਟਸ ਵਾਲੀ ਗੱਲ ਹੈ, OAS ਦੇ ਬੈਨੀਫਿਟਸ ਨੂੰ 10% ਹਾਈਕ ਕਰਨੀ ਫੋਰ 65 ਈਅਰਸ ਔਰ ਓਲਡਰ ਵਾਸਤੇ। ਸੋ ਉਹਦੇ ਵਾਸਤੇ ਸਮਝ ਲਓ ਕਿ ਪਾਰਟੀ ਕੰਸੈਂਸਸ ਬਣਾਉਂਦੇ ਦੀ ਮਨਸ਼ਾ ਦੇ ਨਾਲ ਇਹ ਅੱਜ ਮੋਸ਼ਨ ਪ੍ਰੈਜੈਂਟ ਕਰਨਗੇ ਬਲੋਕ ਵਾਲੇ। ਤੇ ਵਿਜੇ ਜੀ ਅੱਜ ਇੱਕ ਨਾਨ ਕੌਨਫੀਡੈਂਸ ਮੋਸ਼ਨ ਤੇ ਵੋਟਿੰਗ ਹੋਣੀ ਹੈ, ਉਹ ਨਾਨ ਕੌਨਫੀਡੈਂਸ ਮੋਸ਼ਨ ਜਿਹੜਾ ਪਿਛਲੇ ਹਫਤੇ
ਕੰਜ਼ਰਵੇਟਿਵਸ
ਨੇ ਪ੍ਰੈਜੈਂਟ ਕੀਤਾ ਸੀ, ਦਾ ਸੈਕੰਡ
ਕਾਸਟ ਆਫ ਲਿਵਿੰਗ ਵਗੈਰਾ,
ਹਾਂ ਦਾ ਸੈਕੰਡ ਮੋਸ਼ਨ, ਸੋ ਉੱਤੇ ਵੋਟਿੰਗ ਅੱਜ ਹੋਣੀ ਹੈ। ਤੇ ਟੁਮੋਰੋ ਕੱਲ ਨੂੰ ਜਿਹੜਾ ਕੈਪੀਟਲ ਗੇਨਸ ਟੈਕਸ ਦੇ ਇਨਕਲੂਜਨ ਰੇਟ ਦੇ ਵਿੱਚ ਜਿਹੜਾ ਰਜੀਮ ਜਿਹੜੀ ਵਧਾਈ ਉਹਨਾਂ ਨੇ ਵਾਧਾ ਕੀਤਾ ਸੀ ਇਨਕਲੂਜਨ ਰੇਟ ਦੇ ਵਿੱਚ, ਉਸ ਮਤੇ ਤੇ ਵੀ ਕੱਲ ਨੂੰ ਵੋਟਿੰਗ ਹੋਣ ਦੇ ਆਸਾਰ ਨੇ, ਤੇ ਉਹ ਵੀ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਮੋਸ਼ਨ ਹੈ,
ਕਿਉਂਕਿ
ਸਪਲਾਈ ਮੋਸ਼ਨ
ਜੀ ਬਿਲਕੁਲ
ਬਜਟ ਨਾਲ ਜੁੜਿਆ ਹੋਇਆ। ਸੋ ਇਹ ਚੀਜ਼ਾਂ ਨੇ ਇਹ, ਸੋ ਇਹ ਲੈਂਡ ਮਾਈਨਸ ਨੇ ਜਿਹੜੀਆਂ ਲਿਬਰਲਸ ਨੂੰ ਨੈਵੀਗੇਟ ਕਰਨੀਆਂ ਪੈਣੀਆਂ।
ਪਰ ਹਾਲ ਦੀ ਘੜੀ ਵਾਸਤੇ ਜੇ ਲੱਗਦਾ ਇਹ ਆ ਕਿ ਇਹਨਾਂ ਲੈਂਡ ਮਾਈਨਸ ਨੂੰ ਇਸ ਕਰਕੇ ਇਹ ਲੰਘ ਸਕਦੇ ਨੇ ਕਿਉਂਕਿ ਬਲੋਕ ਕਿਊਬੈਕ ਵਾਲਿਆਂ ਨੇ ਕਲੀਅਰ ਕਰ ਦਿੱਤਾ ਹੋਇਆ ਕਿ ਇਸ ਚੀਜ਼ ਨੂੰ ਲਾਗੂ ਕਰਵਾਉਣ ਲਈ ਆਹ ਬਜ਼ੁਰਗਾਂ ਵਾਲਾ ਜਿਹੜਾ ਪੈਨਸ਼ਨ ਵਾਲਾ ਮਤਾ ਹੈ, ਓਲਡ ਏਜ ਸਿਕਿਉਰਿਟੀ ਵਾਲਾ ਮਤਾ, ਜਾਂ ਫਿਰ ਜਿਹੜਾ ਸਪਲਾਈ ਚੇਨ ਵਾਲੀ ਗੱਲ ਆ ਵੀ ਉਹ ਜਿਹੜੀ ਨੈਗੋਸੀਏਸ਼ਨ ਆ, ਕਿਉਂਕਿ ਬਲੋਕ ਕਿਊਬੈਕਵਾ ਦੇ ਹੱਥ ਦੇ ਵਿੱਚ ਇਹ ਨੈਗੋਸੀਏਸ਼ਨ ਵਾਲੇ ਪੱਤੇ ਤਾਂ ਹੁਣੇ ਆਏ ਨਾ ਪਿਛਲੇ ਕੁਝ ਹਫ਼ਤਾਂ ਤੋਂ। ਸੋ ਉਹਨਾਂ ਨੇ 29 ਅਕਤੂਬਰ ਤੱਕ ਤਾਂ ਕਿਸੇ ਨਾ ਕਿਸੇ ਹਿਸਾਬ ਨਾਲ ਵੀ ਲਿਬਰਲ ਸਰਕਾਰ ਨੂੰ ਡਿੱਗਣ ਨਹੀਂ ਦੇਣਾ ਤਾਂ ਕਿ ਉਦੋਂ ਤੱਕ ਆਪਣੀਆਂ ਸ਼ਰਤਾਂ ਮਨਵਾ ਸਕੀਏ। ਅਤੇ ਵਾਸੂ ਜੀ ਹਾਊਸ ਆਫ ਕਾਮਨਸ ਦੇ ਵਿੱਚ ਕੋਈ ਵੀ ਮਤਾ ਜੇ ਆ ਜਾਂਦਾ ਤਾਂ ਲਿਬਰਲਸ ਨੂੰ ਸਿਰਫ ਕਿਸੇ ਵੀ ਇੱਕ ਵਿਰੋਧੀ ਧਿਰ ਦੇ ਸਪੋਰਟ ਦੀ ਜ਼ਰੂਰਤ ਹੈ, ਉਹ ਭਾਵੇਂ ਫਿਰ NDP ਹੋਵੇ ਜਾਂ ਫਿਰ ਉਹ ਬਲੋਕ ਕਿਊਬੈਕਵਾ ਹੋਵੇ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ।
ਬਿਲਕੁਲ, ਸੋ ਸਰਕਾਰ ਤਾਂ ਟਿੱਕੀ ਰਹੇਗੀ ਅਤੇ NDP ਨੇ ਵੀ ਇਹ ਸਪਸ਼ਟ ਕੀਤਾ ਹੋਇਆ ਇੱਕ ਤਰੀਕੇ ਨਾਲ ਕਿ ਉਹ ਪੀਅਰ ਪੋਲੀਅਪ ਦੀਆਂ ਖੇਡਾਂ ਵਿੱਚ ਨਹੀਂ ਉਲਝਣਗੇ, ਪਰ ਕਿੰਨੀ ਦੇਰ ਤੱਕ? ਸੋ ਬਲੋਕ ਵਾਲਿਆਂ ਨੇ ਤਾਂ ਦੱਸਤਾ ਕਿ 29 ਅਕਤੂਬਰ ਤੱਕ, NDP ਵਾਲੇ ਕਦ ਤੱਕ? ਸੋ ਇਹ ਦੇਖਣਾ ਹੋਏਗਾ।
ਜਦੋਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਆਪਣਾ ਅਗਰੀਮੈਂਟ ਹੁਣ ਟਰਮੀਨੇਟ ਕਰਤਾ ਲੱਗਿਆ, ਤਾਂ ਉਦੋਂ ਸੀ ਬਸ ਹੁਣ ਦੈਟਸ ਇਟ, ਹੁਣ NDP ਦਾ ਕੋਈ ਸਮਰਥਨ ਕਰਨਗੇ ਨਹੀਂ ਲਿਬਰਲਸ ਦਾ, ਜਸਟਿਨ ਟਰੂਡੋ ਦਾ। ਪਰ ਜਿਹੜੀਆਂ ਵਾਸੂ ਜੀ ਹੁਣ ਪਹਿਲਾਂ ਹੁਣ ਵੋਟਾਂ ਪੈ ਕੇ ਹਟੀਆਂ ਨੇ, ਜਿਹੜਾ ਪਹਿਲਾਂ ਪਿਛਲੇ ਹਫ਼ਤੇ ਕੌਨਫੀਡੈਂਸ ਵੋਟ ਵਾਲਾ ਮਤਾ ਸੀ ਉਹਦੇ ਵਿੱਚ NDP ਨੇ ਵੀ ਲਿਬਰਲਸ ਦੀ ਸਰਕਾਰ ਨੂੰ, ਜਸਟਿਨ ਟਰੂਡੋ ਦੀ ਸਰਕਾਰ ਨੂੰ ਬਰਕਰਾਰ ਰੱਖਣ ਦੇ ਹੱਕ ਵਿੱਚ ਵੋਟ ਪਾਈ ਸੀ। ਸੋ ਵੇਖਦੇ ਹਾਂ ਕੀ ਹੁੰਦਾ।
ਵਿਕਰਮ ਬੈਤਾਲ ਹੁੰਦਾ ਸੀ ਨਾ, ਤੇ ਪਹਿਲਾਂ ਲਿਬਰਲਸ ਤੇ NDP ਦਾ ਉਹੀ ਹਾਲ ਸੀ ਕਿ ਵੀ ਤੂੰ ਬੋਲਾ ਮੈਂ ਚਲਾ ਤੇ ਉਹ ਹਾਲ ਸੀਗਾ। ਸੋ ਹਰ ਵਾਰ ਧਮਕੀ ਦਿੰਦੇ ਹੁੰਦੇ ਸੀ ਕਿ ਉਹ ਬੈਤਾਲ ਜਿਹੜਾ ਘਨੇਰੀ ਚੜਿਆ ਹੋਇਆ ਸੀ ਵਿਕਰਮ ਦੇ, ਹੁਣ ਕੀ ਹੋਇਆ ਕਿ ਬੈਤਾਲ ਘਨੇਰੀ ਤਾਂ ਉਤਰ ਗਿਆ ਪਰ ਉਹ ਗਿਆ ਨਹੀਂ, ਚਲਾ ਨਹੀਂ ਹੋਇਆ,
ਪਰ ਹੱਥ ਫੜਿਆ,
ਹਾਂ ਉਹ ਹੱਥ ਫੜ ਕੇ ਨਾਲ ਨਾਲ ਤੁਰ ਰਿਹਾ ਹੁਣ ਕਿ ਉੱਡਿਆ ਨਹੀਂ, ਉੱਤਰ ਤਾਂ ਗਿਆ ਘਨੇਰੀਓ ਪਰ ਉੱਡਿਆ ਨਹੀਂ।
ਵਾਸੂ ਜੀ ਆਪਾਂ ਇੱਕ ਵਾਰੀ ਗੱਲ ਨਹੀਂ ਕਰਦੇ ਸੀ ਹੇਰਾ ਫੇਰੀ ਫਿਲਮ ਦਾ ਡਾਇਲੋਗ, ਅਕਸ਼ੇ ਕੁਮਾਰ ਦਾ ਕੈਰੈਕਟਰ ਪਰੇਸ਼ ਰਾਵਲ ਨੂੰ ਕਹਿੰਦਾ, ਕਹਿੰਦਾ ਮੈਂ ਜਾ ਰਹਾ ਹਾਂ,
ਤੂੰ ਜਾ ਰਹੀ,
ਕਹਿੰਦਾ ਮੈਂ ਸੱਚ ਮੈਂ ਚਲਾ ਜਾਊਂਗਾ, ਤੂੰ ਜਾ ਰਹੀ, ਕਹਿੰਦਾ ਮੈਂ ਕਹੀਂ ਨਹੀਂ ਜਾਊਂਗਾ, ਪੂਰਾ ਕਿਰਾਇਆ ਦੇ ਕਰ ਜਾਊਂਗਾ। ਉਹ ਕਹਿੰਦਾ ਇਸਕਾ ਮਤਲਬ ਤੂੰ ਯਹਾਂ ਸੇ ਕਭੀ ਨਹੀਂ ਜਾਏਗਾ। ਅੱਛਾ ਵਾਸੂ ਜੀ ਅਸੀਂ ਗੱਲ ਕਰ ਰਹੇ ਸੀਗੇ,
ਮੈਂ ਕਹੀਂ ਨਹੀਂ ਜਾਊਂਗਾ, ਮੈਂ ਫਾਰਮਾ ਕੇਅਰ ਲਾਗੂ ਕਰਵਾ ਕੇ ਜਾਊਂਗਾ, ਇਹੀ ਗੱਲ ਚੱਲ ਰਹੀ ਹੈ।
ਹਾਂ ਇਹੀ ਗੱਲ ਚੱਲ ਰਹੀ ਹੈ, ਸਹੀ ਗੱਲ ਆ। ਅੱਛਾ ਵਾਸੂ ਜੀ ਆਪਾਂ ਡਿਬੇਟ ਦੀ ਗੱਲ ਕਰਦੇ ਸੀ ਜਿਹੜੀ ਇਸ ਹਫ਼ਤੇ ਪ੍ਰੋਵਿੰਸ਼ੀਅਲ ਲੀਡਰਸ ਦੀ ਡਿਬੇਟ ਹੋਣੀ ਹੈ 8 ਤਰੀਕ ਨੂੰ, ਪਰ ਅੱਜ ਰਾਤ US ਦੇ ਵਿੱਚ ਜਿਹੜੇ 2 ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਨੇ ਉਹਨਾਂ ਦੀ ਵੀ ਡਿਬੇਟ ਹੋਣੀ ਆ। ਟਿਮ ਵਾਲਜ਼ ਉਹ ਵੀ ਦੇਖੋ ਨੈਸ਼ਨਲ ਪ੍ਰੋਮੀਨੈਂਸ ਦੇ ਵਿੱਚ ਹੁਣ ਜਦੋਂ ਦੇ ਉਮੀਦਵਾਰ ਬਣੇ ਨੇ ਵਾਈਸ ਪ੍ਰੈਜ਼ੀਡੈਂਸ਼ੀਅਲ ਵਿਦ ਕਮਲਾ ਹੈਰਿਸ ਦੇ ਰਨਿੰਗ ਮੇਟ ਬਣੇ ਨੇ, ਉਦੋਂ ਉਹ ਨੈਸ਼ਨਲ ਪ੍ਰੋਮੀਨੈਂਸ ਦੇ ਵਿੱਚ ਆਏ। ਰਿਪਬਲਿਕਨਸ ਵਾਲੇ ਪਾਸਿਓਂ JD ਵੈਂਸ ਨੂੰ ਵੀ ਕੋਈ ਬਹੁਤੇ ਇੰਨੇ ਲੋਕ ਨਹੀਂ ਸੀ ਜਾਣਦੇ, ਨੈਸ਼ਨਲ ਪ੍ਰੋਮੀਨੈਂਸ ਦੇ ਵਿੱਚ ਉਹ ਵੀ ਉਦੋਂ ਤੋਂ ਹੀ ਆਏ ਜਦੋਂ ਡੋਨਲਡ ਟਰੰਪ ਨੇ ਉਹਨਾਂ ਨੂੰ ਆਪਣੇ ਵਾਈਸ ਪ੍ਰੈਜ਼ੀਡੈਂਸ਼ੀਅਲ ਰਨਿੰਗ ਮੇਟ ਵਜੋਂ ਪਿੱਕ ਕੀਤਾ। ਸੋ ਅੱਜ ਟਿਮ ਵਾਲਜ਼ ਅਤੇ JD ਵੈਂਸ ਇਹਨਾਂ ਦੋਹਾਂ ਦੀ ਆਪਸ ਦੇ ਵਿੱਚ ਡਿਬੇਟ ਹੋਣੀ ਆ, ਵੇਖਦੇ ਹਾਂ ਉੱਥੇ ਕੀ ਬਣਦਾ।
ਬਿਲਕੁਲ
ਹਾਂ, JD ਵੈਂਸ ਨੂੰ ਵੀ ਉਹਨਾਂ ਦੇ ਕੁਝ ਜਿਹੜੇ ਪਿਛਲੇ ਸਮੇਂ ਦੇ ਬਿਆਨ ਨੇ ਉੱਥੇ ਘੇਰਿਆ ਜਾਣਾ, ਉਹ ਜਿਹੜਾ ਚਾਈਲਡਲੈਸ ਕੈਟ ਲੇਡੀਜ਼ ਵਾਲਾ ਬਿਆਨ ਸੀ, ਜਾਂ ਜਿਹੜਾ ਸੀਗਾ ਵਾਸੂ ਜੀ ਕਿ ਇਮੀਗ੍ਰੈਂਟਸ ਕੁੱਤੇ ਅਤੇ ਬਿੱਲੀਆਂ ਨੂੰ ਖਾ ਰਹੇ ਨੇ, ਉਹ ਵੀ JD ਵੈਂਸ ਨੇ ਗੱਲ ਪਹਿਲਾਂ ਫਲੋਟ ਕੀਤੀ ਸੀ, ਜਿਹੜੀ ਡੋਨਲਡ ਟਰੰਪ ਨੇ ਵੀ ਡਿਬੇਟ ਸਟੇਜ 'ਤੇ ਦੁਹਰਾ ਤੀ, ਉਹਨੂੰ ਲੈ ਕੇ ਬੜੀਆਂ ਮੀਮਸ ਵਗੈਰਾ ਬਣੀਆਂ। ਅਤੇ ਸੋ ਵੇਖਦੇ ਹਾਂ, ਇੱਕ ਉੱਥੇ ਮੀਮ ਬੜੀ ਚੱਲੀ ਸੀ, ਉਹ ਕਾਰਟੂਨ ਜਿਹਾ ਬਣਿਆ, ਬੱਚਾ ਸਕੂਲ ਖੜ੍ਹਾ ਬੈਗ ਪਾ ਕੇ ਟੀਚਰ ਮੂਹਰੇ, ਕਹਿੰਦਾ ਟੀਚਰ ਮਾਈ ਡੋਗ ਏਟ ਮਾਈ ਹੋਮਵਰਕ ਐਂਡ ਐਨ ਇਮੀਗ੍ਰੈਂਟ ਏਟ ਡੋਗ ਏਟ ਮਾਈ ਡੋਗ। ਸੋ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ।
ਅਮਰੀਕਾ ਵਾਲੇ ਪਾਸੇ ਦੇਖ ਕੇ ਲੱਗਦਾ ਕੈਨੇਡਾ ਠੀਕ ਹੀ ਹੈ।
ਹਾਂ ਸਹੀ ਗੱਲ, ਠੀਕ ਹੀ ਰਹੇ ਯਾਰ, ਠੀਕ ਹੀ ਰਹੇ, ਕਿਉਂਕਿ ਕੁਝ ਕੁਝ ਉਸ ਤਰ੍ਹਾਂ ਜਿਹੜੇ ਉੱਦਾਂ ਦੀ ਸੈਂਟੀਮੈਂਟ ਹੈ ਨਾ, ਉਹ ਕਈ ਵਾਰੀ ਇੱਥੇ ਵੀ ਦੇਖਣ ਨੂੰ ਮਿਲ ਜਾਂਦਾ, ਉਹ ਵਧੀਆ ਗੱਲ ਨਹੀਂ ਹੈ। ਵਾਸੂ ਜੀ, UK ਬ੍ਰਿਟਾਨੀਆ ਜਿਨ੍ਹਾਂ ਦੇ ਕਿ ਇੰਡਸਟਰੀਅਲ ਰੈਵੋਲਿਊਸ਼ਨ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਭੂਮਿਕਾ ਨਿਭਾਈ ਕੋਲੇ ਨੇ, ਕਿਉਂਕਿ ਇੰਡਸਟਰੀਅਲ ਪਿਛਲੇ ਤਕਰੀਬਨ 200 ਸਾਲ ਤੋਂ UK ਦੀ ਇਕੋਨਮੀ ਦੇ ਵਿੱਚ ਕੋਲ, ਇੱਕ ਕੋਲਾ, ਇੱਕ ਕਹਿ ਲਓ ਉਹਨੂੰ ਕੀ ਕਿਹਾ ਜਾਂਦਾ ਸੀ, ਦ ਸੋਲਿਡ ਬਲੈਕ ਕਾਰਬਨ, ਸੋਰੀ ਬਲੈਕ ਗੋਲਡ ਨਾ ਕਾਰਬਨ ਤਾਂ ਹੁੰਦਾ ਹੀ ਆ ਵੀ ਬਲੈਕ, ਕਿਉਂਕਿ ਉਹਦੀ ਕੰਟਰੀਬਿਊਸ਼ਨ ਇੰਨੀ ਜ਼ਿਆਦਾ ਸੀ ਜੋ ਸਾਰੀ ਦੀ ਸਾਰੀ ਇੰਡਸਟਰੀਲਾਈਜੇਸ਼ਨ ਹੋਈ ਪਿਛਲੇ 200 ਸਾਲਾਂ ਦੇ ਵਿੱਚ, ਉਹਦੇ ਵਿੱਚ ਕੋਲੇ ਰਾਹੀਂ ਜਿਹੜੀ ਬਿਜਲੀ ਦੀ ਪੈਦਾਵਾਰ ਕੀਤੀ ਗਈ, ਉਹਨੇ ਬਹੁਤ ਅਹਿਮ ਭੂਮਿਕਾ ਨਿਭਾਈ। ਅਤੇ ਵਾਸੂ ਜੀ, ਹੁਣ UK ਵੱਲੋਂ ਜਿਹੜਾ ਉਹਨਾਂ ਦਾ ਅਖੀਰਲਾ ਥਰਮਲ ਪਾਵਰ ਪਲਾਂਟ ਸੀ ਨੋਟਿੰਗਹੈਮ ਦੇ ਵਿੱਚ, ਉਹਨੂੰ ਕੱਲ੍ਹ ਬੰਦ ਕਰ ਦਿੱਤਾ ਗਿਆ, ਅਤੇ ਇਹਦੇ ਨਾਲ UK G7 ਦੇ ਵਿੱਚ ਪਹਿਲਾ ਅਜਿਹਾ ਮੁਲਕ ਬਣ ਗਿਆ ਜਿੱਥੇ ਕਿ ਹੁਣ ਕੋਲਾ ਬਾਲ ਕੇ ਬਿਜਲੀ ਦੀ ਪੈਦਾਵਾਰ ਮੁਕੰਮਲ ਤੌਰ 'ਤੇ ਖਤਮ ਕਰ ਦਿੱਤੀ ਗਈ।
ਕਿੰਨਾ ਰਿਸਪੋਂਸੀਬਲ ਮੁਲਕ ਹੈ, ਕਿੰਨਾ ਚੰਗਾ ਮੁਲਕ ਹੈ, ਦੇਖੋ ਨਾ, ਕੋਈ ਕੋਲਾ ਨਹੀਂ ਬਾਲਦੇ, ਕਰ ਕੁਰ ਕੇ ਸਭ ਕੁਝ ਕਰਕੇ ਹੁਣ ਉਹ ਵਿਹਲੇ ਹੋ ਕੇ ਬਹਿ ਗਏ ਨੇ
ਜੀ।
ਸੋ ਪ੍ਰਦੂਸ਼ਣ ਸਭ ਤੋਂ ਪਹਿਲਾਂ ਸ਼ੁਰੂ ਵੀ ਤਾਂ ਇਹਨਾਂ ਨੇ ਕੀਤਾ,
ਬਿਲਕੁਲ।
ਸੋ ਕੋਲਾ ਸਭ ਤੋਂ ਪਹਿਲਾਂ ਬਾਲਣਾ ਸ਼ੁਰੂ ਵੀ ਤਾਂ ਇਹਨਾਂ ਨੇ ਕੀਤਾ, ਉਹਨੂੰ ਕਹਿ ਦਿੱਤਾ ਗਿਆ ਜੀ ਇੰਡਸਟਰੀਅਲ ਰੈਵੋਲੂਸ਼ਨ, ਉਹ ਪੋਲਿਊਸ਼ਨ ਰੈਵੋਲੂਸ਼ਨ ਵੀ ਸੀ,
ਪੋਲਿਊਸ਼ਨ ਰੈਵੋਲੂਸ਼ਨ ਵੀ ਸੀ।
ਪ੍ਰਦੂਸ਼ਣ ਕੀਤਾ ਤਾਂ ਇਹਨਾਂ ਨੇ ਨਾ ਸ਼ੁਰੂ, ਸਭ ਤੋਂ ਪਹਿਲਾਂ ਸਾਰਾ ਕੁਝ ਇਹਨਾਂ ਨੇ 60s ਤੱਕ ਇਹ ਕੋਲਾ ਹੀ ਬਾਲਦੇ ਰਹੇ, ਉਸ ਤੋਂ ਬਾਅਦ ਜਾ ਕੇ ਮਾੜੀ ਮੋਟੀ ਕਿਤੇ ਨੈਚੁਰਲ ਗੈਸ ਤੇ ਹੋਰ ਆਲਟਰਨੇਟਿਵਸ ਆਏ, ਕੋਲਾ ਹੀ ਬਾਲਦੇ ਰਹੇ। ਤੇ ਉਸ ਤੋਂ ਜਿੰਨੀ ਗਲੋਬਲ ਵਾਰਮਿੰਗ ਹੋਈ ਹੈ, ਜੇਕਰ ਉਹਦੇ ਵਿੱਚ ਕਿਸੇ ਇੱਕ ਮੁਲਕ ਦੀ ਸਭ ਤੋਂ ਜ਼ਿਆਦਾ ਵੱਡੀ ਭੂਮਿਕਾ ਹੈ, ਦੈਟਸ ਦ UK। ਤੇ ਹੁਣ ਖਬਰ ਇਹ ਲੱਗੀ ਕਿ ਜੀ ਉਹਨਾਂ ਨੇ ਤਾਂ ਦੇਖੋ ਜੀ ਪਹਿਲਾ G7 ਮੁਲਕ ਬਣਿਆ ਜਿਹਨਾਂ ਨੇ ਹੁਣ ਸਾਰੇ ਹੀ ਆਪਣੇ ਥਰਮਲ ਪਲਾਂਟਸ ਬੰਦ ਕਰਤੇ। ਕਿੰਨਾ ਚੰਗਾ ਮੁਲਕ, ਕਿੰਨਾ ਰਿਸਪੋਂਸੀਬਲ।
1882 ਦੇ ਵਿੱਚ ਵਾਸੂ ਜੀ ਐਡੀਸਨ ਇਲੈਕਟ੍ਰਿਕ ਕੰਪਨੀ ਨੇ ਜਿਹੜਾ ਪਹਿਲਾ ਕੋਲ ਪਾਵਰ ਪਲਾਂਟ ਸੀ ਉਹ ਲੰਡਨ ਦੇ ਵਿੱਚ ਖੋਲ੍ਹਿਆ ਸੀ। ਐਂਡ ਲਾਈਕ ਯੂ ਮੈਨਸ਼ਨਡ ਕਿ 1960s ਤੱਕ ਤਾਂ ਸਪੈਸ਼ਲੀ ਜਿਹੜੀ ਮੁਕੰਮਲ ਪੈਦਾਵਾਰ ਹੁੰਦੀ ਰਹੀ UK ਦੇ ਵਿੱਚ ਬਿਜਲੀ ਦੀ, ਉਹ ਕੋਲਾ ਬਾਲ ਕੇ ਹੀ ਹੁੰਦੀ ਰਹੀ। ਜਿਹੜਾ ਇਹ ਲਾਸਟ ਪਲਾਂਟ ਜਿਹੜਾ ਹੁਣ ਕੱਲ੍ਹ ਬੰਦ ਕਰ ਦਿੱਤਾ ਗਿਆ, ਇਹ 1967 ਦੇ ਵਿੱਚ ਖੋਲ੍ਹਿਆ ਗਿਆ ਸੀ। ਅਤੇ ਇਹਦੀ ਵਾਸੂ ਜਿਹੜੀ ਕਪੈਸਿਟੀ ਹੈ, ਸਮਰੱਥਾ ਹੈ, ਇਹਦੀ 2 ਮਿਲੀਅਨ ਘਰਾਂ ਨੂੰ ਪਾਵਰ ਕਰਨ ਯੋਗੀ ਜਿੰਨੀ ਬਿਜਲੀ ਆ, ਇਹ ਇਕੱਲੇ ਇਸ ਇੱਕ ਪਾਵਰ ਪਲਾਂਟ ਤੋਂ ਬਣ ਸਕਦੀ ਸੀ। ਐਟ ਇਟਸ ਪੀਕ ਇੱਥੇ 3000 ਕੰਮ ਕਰਦੇ ਸੀ। ਜਦੋਂ ਕੱਲ੍ਹ ਇਹਨੂੰ ਬੰਦ ਕੀਤਾ ਗਿਆ, 170 ਮੁਲਾਜ਼ਮ ਸੀਗੇ ਸਿਰਫ। ਐਂਡ ਐਟ ਇਟਸ ਪੀਕ ਇਸ ਕੋਲ ਪਾਵਰ ਪਲਾਂਟ ਨੇ, ਨੋਟਿੰਗਹੈਮ ਵਾਲੇ ਨੇ, ਇਹ 6.5 ਮਿਲੀਅਨ ਟਨ ਕੋਲਾ ਹਰ ਸਾਲ ਬਾਲਿਆ ਜਾਂਦਾ ਸੀ ਇੱਥੇ ਬਿਜਲੀ ਪੈਦਾ ਕਰਨ ਵਾਸਤੇ।
ਅਤੇ ਇੰਟਰਸਟਿੰਗ ਗੱਲ ਇਹ ਹੈ ਕਿ ਸਾਡੀ ਸਰਕਾਰ ਕੈਨੇਡਾ, ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਗਲੋਬਲ ਲੀਡਰ ਹਾਂ ਇਨਵਾਇਰਮੈਂਟ ਨੂੰ ਲੈ ਕੇ, ਸਾਰੇ ਮੁਲਕਾਂ ਨੂੰ ਜਾ ਕੇ ਅਸੀਂ ਪ੍ਰਵਚਨ ਦਿੰਦੇ ਹਾਂ ਕਿ ਜੀ ਇਨਵਾਇਰਮੈਂਟ ਇਸ ਤਰ੍ਹਾਂ ਪਹੁੰਚਾਉਣਾ, ਇਸ ਤਰ੍ਹਾਂ ਪਹੁੰਚਾਉਣਾ, ਸਾਡੇ ਅਜੇ ਵੀ ਥਰਮਲ ਪਲਾਂਟਸ ਜਿਹੜੇ ਨੇ ਉਹ ਅਜੇ ਵੀ ਅਸੀਂ ਯੂਜ਼ ਕਰਦੇ ਹਾਂ, ਸਸਕੈਚੁਅਨ ਦੇ ਵਿੱਚ ਹੈਗੇ ਨੇ, ਐਟਲਾਂਟਿਕ ਕੈਨੇਡਾ ਦੇ ਵਿੱਚ
ਅਲਬਰਟਾ 'ਚ ਵੀ ਹੈਗੇ ਨੇ,
ਅਲਬਰਟਾ 'ਚ ਵੀ ਹੈਗੇ ਨੇ। ਸੋ ਥਰਮਲ ਪਲਾਂਟਸ ਅਸੀਂ ਅਜੇ ਵੀ ਇਸਤੇਮਾਲ ਕਰਦੇ ਹਾਂ,
ਹਾਲਾਂਕਿ
ਸਾਡਾ ਜਿਹੜਾ ਟਾਰਗੇਟ ਆ ਉਹ ਇਹ ਹੈ ਕਿ ਅਸੀਂ 2030 ਤੱਕ ਜਾ ਕੇ ਫੇਸ ਡਾਊਨ ਕਰਨਾ ਕਿ ਥਰਮਲ ਪਲਾਂਟਸ ਅਸੀਂ ਬੰਦ ਕਰਾਂਗੇ।
ਪਰ ਜਿਹੜੇ ਵਾਸੂ ਜੀ ਬਾਕੀ ਪ੍ਰੋਵਿੰਸਿਸ ਵੀ ਹੈਗੇ ਨੇ, ਕੈਨੇਡੀਅਨ ਪ੍ਰੋਵਿੰਸਿਸ ਨੇ, ਇਹ ਫੇਸ ਆਊਟ ਆਲਰੇਡੀ ਕਰਨ 'ਤੇ ਲੱਗੇ ਨੇ ਪਿਛਲੇ 7-8 ਸਾਲਾਂ ਦੇ ਵਿੱਚ। ਕੋਲ ਪਾਵਰਡ ਜਿਹੜੀ ਥਰਮਲ ਪਾਵਰ ਆ,
ਉਹ ਤਾਂ
ਉਹਦੀ ਪੈਦਾਵਾਰ ਘਟਦੀ ਪਈ ਹੈ, ਕਾਫੀ ਸਕੇਲ ਡਾਊਨ ਕਰ ਦਿੱਤੀ ਗਈ ਹੈ।
ਆਫ ਕੋਰਸ ਹੋਈ ਹੈ, ਉਹ ਤਾਂ ਜਿਹੜੇ ਥਰਡ ਵਰਲਡ ਮੁਲਕ ਨੇ ਉਹ ਵੀ ਕਰ ਰਹੇ ਨੇ, ਸਕੇਲ ਡਾਊਨ ਦੀ ਪਰਿਭਾਸ਼ਾ ਹਰ ਕਿਸੇ ਦੀ ਆਪਣੀ ਆਪਣੀ ਹੈ। ਪਰ ਕੈਨੇਡਾ ਨੂੰ ਤਾਂ ਕਾਲ ਆਊਟ ਕਰਨਾ ਇੱਥੇ ਬਣਦਾ ਕਿ ਅਸੀਂ ਬਾਕੀ ਮੁਲਕਾਂ ਨੂੰ ਜਾ ਕੇ ਪ੍ਰਵਚਨ ਦਿੰਦੇ ਹਾਂ ਕਿ ਜੀ ਅਸੀਂ ਗਲੋਬਲ ਕਲਾਈਮੇਟ ਐਕਸ਼ਨ ਨੂੰ ਲੈ ਕੇ ਅਸੀਂ ਲੀਡਰ ਹਾਂ, ਵਰਲਡ ਲੀਡਰ ਹਾਂ,
ਨੈਚੁਰਲ ਗੈਸ ਅਸੀਂ ਬਾਲ ਕੇ ਕਰਨਾ ਨਹੀਂ, ਬਿਜਲੀ ਪੈਦਾ ਨਹੀਂ ਕਰਨੀ,
ਕੋਲਾ ਬਾਲ ਰਹੇ ਹਾਂ। ਤੇ ਸੋ ਜਿਹੜਾ ਮੁਲਕ ਬਾਕੀਆਂ ਨੂੰ ਜਾ ਕੇ ਦੱਸ ਰਿਹਾ ਹੋਵੇ ਕਿ ਤੁਸੀਂ ਇੱਦਾਂ ਇੱਦਾਂ ਕਿੱਦਾਂ ਪੋਲਿਊਸ਼ਨ ਕੰਟਰੋਲ ਕਰੋ, ਤੁਸੀਂ ਠੀਕ ਨਹੀਂ ਕਰ ਰਹੇ, ਆਪ ਤੁਸੀਂ ਕੋਲਾ ਬਾਲ ਰਹੇ ਹੋਵੋ ਤੇ 2030 ਤੱਕ ਤੁਸੀਂ ਬਾਲਦੇ ਰਹੋਗੇ। ਸੋ ਉਹ ਗੱਲ ਮੈਨੂੰ ਸਮਝ ਨਹੀਂ ਲੱਗਦੀ ਕਿ ਪਹਿਲਾਂ ਅਸੀਂ ਨੈਚੁਰਲ ਗੈਸ ਵੱਲ ਕਿਉਂ ਨਹੀਂ ਟ੍ਰਾਂਜੀਸ਼ਨ ਹੋ ਰਹੇ।
ਐਂਡ ਜਿਹੜੇ ਮੁਲਕਾਂ ਦੇ ਵਿੱਚ, ਕਿੰਨੀ ਵਾਰ ਵਾਸੂ ਜੀ ਗੱਲ ਆਪਾਂ ਕਰ ਚੁੱਕੇ ਹਾਂ, ਜਿਹੜੇ ਮੁਲਕਾਂ ਦੇ ਵਿੱਚ ਕੋਲਾ ਬਾਲਿਆ ਜਾ ਰਿਹਾ, ਕਿਉਂਕਿ ਕੋਲਾ ਸਭ ਤੋਂ ਜ਼ਿਆਦਾ ਪੋਲਿਊਸ਼ਨ ਕ੍ਰੀਏਟ ਕਰਨ ਵਾਲਾ ਫੋਸਿਲ ਫਿਊਲ ਆ, ਜਿੱਥੇ ਜਿੱਥੇ ਕੋਲੇ ਦੀ ਵਰਤੋਂ ਹੋ ਰਹੀ ਆ ਉੱਥੇ ਕੈਨੇਡੀਅਨ ਨੈਚੁਰਲ ਗੈਸ ਦੀ ਵਰਤੋਂ ਕਰਕੇ ਜੇ ਬਿਜਲੀ ਦੀ ਪੈਦਾਵਾਰ ਹੋ ਜਾਵੇ, ਉਹਨਾਂ ਦੀਆਂ ਐਮਿਸ਼ਨਸ ਤਾਂ ਘਟਣਗੀਆਂ। ਜਿਹੜੀ ਗਲੋਬਲ ਵਾਰਮਿੰਗ ਜਾਂ ਕਲਾਈਮੇਟ ਚੇਂਜ ਆ, ਜਿਹੜੇ ਗ੍ਰੀਨ ਹਾਊਸ ਗੈਸ ਐਮਿਸ਼ਨਸ ਨੇ, ਇਹ ਬਾਰਡਰ ਦੇਖ ਕੇ ਥੋੜ੍ਹੇ ਰੁਕ ਜਾਂਦੀਆਂ ਨੇ ਕਿ ਜੀ ਆਹ ਇਸ ਮੁਲਕ ਦਾ ਬਾਰਡਰ ਆ ਅਤੇ ਇਹ ਤੋਂ ਅੱਗੇ ਨਹੀਂ ਆਪਾਂ ਟੱਪਣਾ, ਕਿਉਂਕਿ ਅਸੀਂ ਤਾਂ ਇੱਥੇ ਹੀ ਕ੍ਰੀਏਟ ਹੋਏ ਹੋਏ ਹਾਂ। ਸੋ ਇੱਦਾਂ ਤਾਂ ਹੁੰਦਾ ਨਹੀਂ, ਤਾਂਹੀਓ ਇਹਨੂੰ ਗਲੋਬਲ ਵਾਰਮਿੰਗ ਕਿਹਾ ਜਾਂਦਾ, ਆਲਮੀ ਤਪਸ਼ ਆ, ਕਿਉਂਕਿ ਇੱਕ ਥਾਂ 'ਤੇ ਹੋਈਆਂ ਐਮਿਸ਼ਨਸ ਦਾ ਜਿਹੜਾ ਅਸਰ ਆ ਉਹ ਸਿਰਫ ਉਸ ਥਾਂ ਤੱਕ ਸੀਮਿਤ ਨਹੀਂ ਰਹਿੰਦਾ। ਯੂਕੇ ਦੇ ਵਿੱਚ ਵਾਸੂ ਜੀ ਪਿਛਲੇ ਸਾਲ ਵੈਸੇ ਕੋਲਾ ਬਾਲ ਕੇ ਜਿਹੜੀ ਟੋਟਲ ਐਨਰਜੀ ਪ੍ਰੋਡਿਊਸ ਹੋਈ ਉਹ 1% ਹੀ ਸੀ ਟੋਟਲ ਐਨਰਜੀ ਦਾ ਹਿੱਸਾ, ਕਿਉਂਕਿ ਇਹ ਸਕੇਲ ਡਾਊਨ ਕਰਨ 'ਤੇ ਲੱਗੇ ਸੀ। ਵਿੰਡ ਐਨਰਜੀ ਪਿਛਲੇ ਸਾਲ ਇਹਨਾਂ ਦੀ ਟੋਟਲ ਪੈਦਾਵਾਰ ਦਾ ਹਿੱਸਾ ਸੀ 30%, ਨਿਊਕਲੀਅਰ ਐਨਰਜੀ 15% ਅਤੇ ਨੈਚੁਰਲ ਗੈਸ ਦੀ ਵਰਤੋਂ ਕਰਕੇ ਜੇ ਵਾਸੂ ਜੀ ਕਿਸੇ ਵੀ ਇੱਕ ਸਰੋਤ ਤੋਂ, ਇੱਕ ਸਿੰਗਲ ਸਰੋਤ ਤੋਂ ਸਭ ਤੋਂ ਜ਼ਿਆਦਾ ਬਿਜਲੀ ਜੇ ਯੂਕੇ ਦੇ ਵਿੱਚ ਪਿਛਲੇ ਸਾਲ ਜਿਹਦੀ ਪੈਦਾਵਾਰ ਕੀਤੀ ਗਈ, ਦੈਟ ਵਾਜ਼ ਬਾਈ ਯੂਜ਼ਿੰਗ ਨੈਚੁਰਲ ਗੈਸ। 32% ਆਫ ਦਾ ਟੋਟਲ ਪਾਵਰ ਪ੍ਰੋਡਿਊਸਡ ਉਹ ਨੈਚੁਰਲ ਗੈਸ ਰਾਹੀਂ ਅੱਗੇ ਬਿਜਲੀ ਦੀ ਪੈਦਾਵਾਰ ਕੀਤੀ ਗਈ ਹੈ।
ਬਿਲਕੁਲ। ਸੋ ਹਰ ਕਿਸੇ ਮੁਲਕ ਦੀ ਆਪਣੀ ਆਪਣੀ ਟੋਪੋਗ੍ਰਾਫੀ ਹੈ, ਉਹਦੇ ਮੁਤਾਬਕ ਜਿੱਦਾਂ ਹੁਣ BC ਦੇ ਵਿੱਚ ਸਾਡੇ ਕੋਲ ਹਾਈਡਰੋ ਇਲੈਕਟ੍ਰਿਸਿਟੀ ਦੀ ਬੜੀ ਕਪੈਸਿਟੀ ਹੈ, ਸੋ ਹਰ ਕਿਸੇ ਇਲਾਕੇ ਦੀ ਆਪਣੀ ਆਪਣੀ ਵਿਸ਼ੇਸ਼ਤਾ ਹੈ। ਸੋ UK ਦੇ ਵਿੱਚ ਬਾਲਟਿਕ ਸੀ ਕੋਸਟ ਹੋਣ ਕਰਕੇ ਉੱਥੇ ਉਹਨਾਂ ਦੇ ਕੋਲ ਵਿੰਡ ਐਨਰਜੀ ਦੀ ਬੜੀ ਸੰਭਾਵਨਾ,
ਤੇਜ਼ ਹਵਾਵਾਂ।
ਸੋ ਹਰ ਕਿਸੇ ਮੁਲਕ ਦਾ ਆਪਣਾ ਆਪਣਾ, ਇਹਦੇ 'ਚ ਅਸੀਂ ਪ੍ਰੋਬਲਮ ਇਹ ਹੋ ਰਹੀ ਹੈ ਕਿ ਅਸੀਂ ਦੂਜੇ ਮੁਲਕਾਂ ਨੂੰ ਦੇਖ ਕੇ ਉੱਥੋਂ ਅਸੀਂ ਕਾਪੀ ਪੇਸਟ ਕਰ ਲੈਂਦੇ ਹਾਂ ਫਾਰਮੂਲੇ ਕਈ ਵਾਰ, ਤੇ ਸਰਕਾਰਾਂ ਉਸ ਚੀਜ਼ ਨੂੰ ਬੜਾ ਪ੍ਰੋਜੈਕਟ ਵੀ ਕਰਦੀਆਂ ਕਿ ਅਸੀਂ ਚੀਜ਼ ਸਿੰਗਾਪੁਰ ਤੋਂ ਸਿੱਖ ਕੇ ਆਏ ਹਾਂ, ਇਹ ਅਸੀਂ ਚੀਜ਼ ਜੀ ਅਸੀਂ ਇਹ ਯੂਰਪ ਤੋਂ ਸਿੱਖ ਕੇ ਆਏ ਹਾਂ, ਇਹ ਯੂਰੋਪੀਅਨ ਮਾਡਲ ਇੱਥੇ ਅਸੀਂ ਲਾਗੂ ਕਰਾਂਗੇ ਹੈਲਥ ਕੇਅਰ ਦੇ ਵਿੱਚ ਤੇ ਹੋਰ ਚੀਜ਼ਾਂ ਦੇ ਵਿੱਚ। ਸੋ ਉਹ ਕਈ ਵਾਰੀ ਜਿਹੜਾ ਕਾਪੀ ਪੇਸਟ ਹੁੰਦਾ ਉਹ ਗਲਤ ਵੀ ਹੋ ਜਾਇਆ ਕਰਦਾ। ਸੋ ਨਕਲ ਵੀ ਜਿਹੜੀ ਅਕਲ ਨਾਲ ਬਚਦੀ ਹੈ। ਸੋ ਹਰ ਕਿਸੇ ਮੁਲਕ ਦੀ ਆਪਣੀ ਆਪਣੀ ਟੋਪੋਗ੍ਰਾਫੀ, ਆਪਣੀ ਆਪਣੀ ਜੀਓਗ੍ਰਾਫੀ ਹੈ। ਸੋ ਉਹਦੇ ਮੁਤਾਬਕ
ਆਪਣੇ ਆਪਣਾ ਰਿਸੋਰਸਿਸ ਦਾ ਜਿਹੜਾ ਤੁਹਾਡੇ ਕੋਲ ਜ਼ਖੀਰਾ ਉਹ ਵੱਖਰਾ।
ਇਹ ਤਾਂ ਚੀਜ਼ਾਂ ਸਭ ਤੋਂ ਇੰਪੋਰਟੈਂਟ ਹੋਣੀਆਂ ਚਾਹੀਦੀਆਂ, ਪਰ ਅਨਫੋਰਚੂਨੇਟਲੀ ਆਪਣੀ ਆਪਣੀ ਪੋਲਿਟਿਕਸ ਆ ਕਿ ਅਸੀਂ ਕੈਨੇਡਾ ਦੇ ਵਿੱਚ ਜੇ ਨੈਚੁਰਲ ਗੈਸ ਨੂੰ ਅਸੀਂ ਐਕਸਪਲੋਇਟ ਨਹੀਂ ਕਰ ਰਹੇ, ਉਹਦੇ ਪਿੱਛੇ ਸਰਾਸਰ ਪੋਲਿਟਿਕਸ ਆ, ਹੋਰ ਕੁਝ ਨਹੀਂ।
ਤੇ
ਅਸੀਂ ਨੈਚੁਰਲ ਗੈਸ ਵੱਲ ਜੇ ਅਸੀਂ ਟ੍ਰਾਂਜੀਸ਼ਨ ਕਰਦੇ ਹਾਂ, ਕੋਲੇ ਉੱਤੇ ਸਾਡੀ ਰਿਲਾਇੰਸ ਘਟੇਗੀ, ਤੇ ਓਵਰਆਲ ਸਾਡੇ ਤਾਂ ਚਲੋ ਮੈਂ ਮੰਨਦਾ ਕਿ ਸਾਡੀ ਓਵਰਆਲ ਆਊਟਪੁੱਟ ਦਾ ਬਹੁਤ ਇੱਕ ਛੋਟਾ ਪਰਸੈਂਟੇਜ ਥਰਮਲ ਪਾਵਰ ਹੋਏਗੀ, ਪਰ ਜਿਹੜੇ ਬਾਕੀ ਮੁਲਕ ਨੇ ਅਸੀਂ ਉਹਨਾਂ ਨੂੰ ਐਕਸਪੋਰਟ ਕਰ ਸਕਦੇ ਹਾਂ, ਤੇ ਉਹਨਾਂ ਜਿਹੜੇ ਅਜੇ ਵੀ ਕੋਲਾ ਬਾਲ ਰਹੇ ਨੇ ਬਹੁਤ ਵੱਡੀ ਪੱਧਰ 'ਤੇ ਜਿਹੜੇ ਥਰਡ ਵਰਲਡ ਕੰਟਰੀਜ਼ ਨੇ, ਤੇ ਉਹਨਾਂ ਦੀਆਂ ਐਮਿਸ਼ਨਸ ਘਟਣਗੀਆਂ, ਸਾਡਾ ਰੈਵਨਿਊ ਵਧੇਗਾ, ਸਾਡੀ ਜਿਹੜੀ ਇੱਥੇ ਖੁਸ਼ਹਾਲੀ ਆ ਸਕਦੀ ਹੈ, ਤੇ ਅਸੀਂ ਕਿਉਂ ਨਹੀਂ ਕਰਦੇ, ਮੇਰੀ ਸਮਝ ਤੋਂ ਬਾਹਰ ਆ।
ਜੇ ਵਾਸੂ ਜੀ ਜਿਸ ਹਿਸਾਬ ਨਾਲ ਐਨਰਜੀ ਪ੍ਰੋਡਕਸ਼ਨ ਨੂੰ ਲੈ ਕੇ ਪੋਲਿਟਿਕਸ ਹੁੰਦੀ ਆ, ਜਦੋਂ ਬੱਚੇ ਨੂੰ ਸਾਈਕਲ ਚਲਾਉਣਾ ਸਿਖਾਉਣਾ ਹੁੰਦਾ, ਜੇ ਇਸੇ ਹਿਸਾਬ ਨਾਲ ਹੋਵੇ ਨਾ, ਬੱਚੇ ਨੂੰ ਸਾਈਕਲ ਤੁਸੀਂ ਕਦੇ ਸਿਖਾ ਹੀ ਨਹੀਂ ਸਕਦੇ, ਕਿਉਂਕਿ ਤੁਸੀਂ ਉਹਨੂੰ ਉਹ ਸਪੋਰਟਸ ਲਗਾ ਕੇ ਦੇ ਦਿੰਦੇ ਹੋ ਨਾ ਸਾਈਕਲ 'ਤੇ। ਹੁਣ ਤੁਸੀਂ ਕਹਿੰਦੇ ਹੋ ਵੀ ਹੌਲੀ ਹੌਲੀ ਪਹਿਲਾਂ ਇੱਥੇ ਚਲਾਉਣਾ ਗਿੱਜੂ, ਫਿਰ ਆਪਣੇ ਆਪ ਇੰਡੀਪੈਂਡੈਂਟਲੀ ਸਾਈਕਲ ਚਲਾ ਸਕੂਗਾ। ਅਸੀਂ ਕਹਿੰਦੇ ਹਾਂ ਵੀ ਨਹੀਂ, ਐਨਰਜੀ ਪ੍ਰੋਡਕਸ਼ਨ ਦੇ ਮਾਮਲੇ 'ਚ ਅਸੀਂ ਟ੍ਰਾਂਜੀਸ਼ਨ ਕਰਕੇ ਪਹਿਲਾਂ ਕੋਲੇ ਤੋਂ ਹਟ ਕੇ ਨੈਚੁਰਲ ਗੈਸ 'ਤੇ ਜਾ ਕੇ ਫਿਰ ਵੇਖਦੇ ਹਾਂ ਕਿ ਰਿਨਿਊਏਬਲ ਸੋਰਸਿਸ ਕਿਹੜੇ ਆਉਂਦੇ ਨੇ। ਅਸੀਂ ਉਹ ਟ੍ਰਾਂਜੀਸ਼ਨ ਨਹੀਂ ਕਰਨੀ, ਅਸੀਂ ਸਿੱਧਾ ਪਹਿਲੀ ਪੌੜੀ ਤੋਂ ਚੌਥੀ ਪੌੜੀ 'ਤੇ ਛਾਲ ਮਾਰਨੀ ਆ।
ਹਾਈਡਰੋਜਨ, ਉਹ ਵੀ ਕਲੀਨ ਹਾਈਡਰੋਜਨ,
ਉਹ ਵੀ ਕਲੀਨ ਹਾਈਡਰੋਜਨ, ਹਾਂ ਉਹ ਵੀ ਜਿਹੜੀ ਕਿ ਤੁਸੀਂ ਫੋਸਿਲ ਫਿਊਲ ਬਾਲ ਕੇ ਜਿਹਨੂੰ ਹਾਈਡਰੋਜਨ ਦੇ ਵਿੱਚ ਕਨਵਰਟ ਨਾ ਕੀਤਾ ਗਿਆ ਹੋਵੇ, ਉੱਦਾਂ ਦੀ ਹਾਈਡਰੋਜਨ ਚਾਹੀਦੀ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਚੱਲ ਰਹੀਆਂ। ਬਸ ਜੀ,
ਪਹਿਲਾਂ ਅਸੀਂ ਵਿੰਡ ਮਾਈਨਸ ਲਗਾਵਾਂਗੇ, ਤੇ ਜਿਹੜੀਆਂ ਉਹ ਵਿੰਡ ਮਿਲਸ ਲਗਾਵਾਂਗੇ, ਵਿੰਡ ਮਿਲਸ ਦੇ ਨਾਲ ਜਿਹੜੀ ਕੋਈ ਵਿੰਡ ਐਨਰਜੀ ਪੈਦਾ ਹੋਏਗੀ ਉਹਦੇ ਨਾਲ ਅਸੀਂ ਹਾਈਡਰੋਜਨ ਪੈਦਾ ਕਰਾਂਗੇ, ਤੇ ਉਹ ਹਾਈਡਰੋਜਨ ਪੈਦਾ ਕਰਕੇ ਅਸੀਂ ਭੇਜਾਂਗੇ ਜਰਮਨੀ ਨੂੰ। ਤੇ ਉਹ ਮੈਨੂੰ ਉਹ ਯਾਦ ਆ ਗਿਆ ਜਿਹੜਾ ਤੁਸੀਂ ਹੁੰਦੇ, ਮੈਂ ਪੋਲਟਰੀ ਫਾਰਮ ਖੋਲੂ, ਕਿੱਦਾਂ ਸੀਗਾ ਦੱਸਿਓ
ਯਾਰ? ਹੁਣ ਚਿਰ ਹੋ ਗਿਆ ਦੇਖੇ ਨੂੰ, ਉਹ ਪਰੇਸ਼ ਰਾਵਲ ਦਾ ਹੀ ਸੀ ਨਾ।
ਇੱਕ ਮਿੰਟ
ਹਾਂ, ਉਹ ਸੀਗਾ ਕਹਿੰਦਾ ਕਿ ਮੈਂ ਪੋਲਟਰੀ ਫਾਰਮ ਖੋਲੂੰਗਾ, ਕਹਿੰਦੇ ਕਹਿੰਦੇ ਪੈਸੇ ਆ ਜਾਣਗੇ, ਉਹ ਹੁੰਦਾ ਕੋਈ ਉਹਨਾਂ ਕੋਲ ਜੋ ਵੀ ਕਿਤੋਂ ਉਹਨਾਂ ਨੇ ਹਾਈਸਟ ਕੀਤੀ ਹੁੰਦੀ, ਕਹਿੰਦਾ ਮੈਂ ਪੋਲਟਰੀ ਫਾਰਮ ਖੋਲੂੰਗਾ, ਉਸਮੇ ਸੈਂਕੜੋਂ ਮੁਰਗੀਆਂ ਹਜ਼ਾਰੋਂ ਅੰਡੇ ਦੇਗੀ, ਫਿਰ ਕਹਿੰਦਾ ਮੈਂ ਬੇਕਰੀ ਵੀ ਖੋਲੂੰਗਾ, ਔਰ ਅੰਡੋ ਕੇ ਸਾਥ ਖਾਣੇ ਕੇ ਲਈ ਬ੍ਰੈਡ ਵੀ ਮੈਂ ਹੀ ਵੇਚੂੰਗਾ, ਔਰ ਪਤਾ ਨਹੀਂ ਕੀ ਕੁਝ ਹੈ।
ਸੋ ਵੀ ਪਹਿਲਾਂ ਮੈਂ ਵਿੰਡ ਮੇ ਲਗਾਉਂਗਾ, ਫਿਰ ਉਸ ਤੋਂ ਜਿਹੜੀ ਐਨਰਜੀ ਆਏਗੀ ਕਲੀਨ ਹੋਏਗੀ, ਉਹਦੇ ਨਾਲ ਫਿਰ ਮੈਂ ਹਾਈਡਰੋਜਨ ਬਣਾਉਂਗਾ, ਹਾਈਡਰੋਜਨ ਵੀ ਜਿਹੜੀ ਆ ਉਹ ਕਲੀਨ ਹੋਏਗੀ,
ਫਿਰ ਉਹ ਮੈਂ ਜਰਮਨੀ ਨੂੰ ਵੇਚੂੰਗਾ,
ਫਿਰ ਮੈਂ ਉਹਨੂੰ ਪਹਿਲਾਂ ਅਮੋਨੀਆ 'ਚ ਕਨਵਰਟ ਕਰੂੰਗਾ, ਫਿਰ ਉਹਦੇ ਵਿੱਚ ਐਨਰਜੀ ਲਾਸ ਹੋ ਜਾਏਗਾ, ਉਹ ਨਹੀਂ ਮੈਂ ਦੱਸਣਾ
ਕਿੰਨਾ ਹੋਣਾ,
ਤੇ ਫਿਰ ਉਹਨੂੰ ਮੈਂ ਭੇਜੂੰਗਾ ਲਿਕੁਫਾਈ ਕਰਕੇ ਜਰਮਨੀ ਨੂੰ। ਜਰਮਨੀ ਵਾਲੇ ਮੰਗਣਾ ਹੀ ਸੀ ਨੈਚੁਰਲ ਗੈਸ,
ਉਹ ਮੰਗਣਾ ਸੀ ਨੈਚੁਰਲ ਗੈਸ, ਕਹਿੰਦੇ ਹਾਈਡਰੋਜਨ ਲੈ ਲਓ, ਹਾਲਾਂਕਿ ਹੁਣ ਇਹਨਾਂ ਨੇ ਕੋਈ ਆਪਣਾ ਅਗਰੀਮੈਂਟ ਵਗੈਰਾ ਸਾਈਨ ਕੀਤਾ, ਪਰ ਪਤਾ ਨਹੀਂ ਉਹਦਾ ਬਣਨਾ ਕੀ ਆ। ਵਾਸੂ ਜੀ, ਅੱਛਾ ਜਿਹੜੀ ਤੁਸੀਂ ਉਹ ਸ਼ੁਰੂ 'ਚ ਗੱਲ ਕੀਤੀ ਸੀ ਨਾ, ਇਹ ਬ੍ਰਿਟੇਨ ਦੇ ਵਿੱਚ 4.6 billion tons ਕੋਲਾ ਬਾਲਿਆ ਜਾ ਚੁੱਕਾ, ਜਿਹਦੇ ਕਰਕੇ ਲਗਭਗ 10.5 billion tons ਕਾਰਬਨ ਡਾਈਆਕਸਾਈਡ ਰਿਲੀਜ਼ ਹੋਈ ਐਟਮੋਸਫੀਅਰ ਦੇ ਵਿੱਚ। ਬਾਕੀ ਕਿਸੇ ਵੀ ਮੁਲਕ ਨੇ ਸਾਰੇ ਸਰੋਤ ਜੇ ਉਹਨਾਂ ਨੇ ਇਕੱਠੇ ਕਰ ਲਿਆ ਉਹਨਾਂ ਨੂੰ ਮਿਲਾ ਕੇ, ਕਿਸੇ ਵੀ ਮੁਲਕ ਨੇ ਇੰਨਾ ਪ੍ਰਦੂਸ਼ਣ ਨਹੀਂ ਕੀਤਾ ਜਿੰਨਾ ਬ੍ਰਿਟੇਨ ਨੇ ਸਿਰਫ ਤੇ ਸਿਰਫ ਕੋਲਾ ਬਾਲ ਕੇ ਕਰ ਦਿੱਤਾ।
ਪਰ ਕਿੰਨਾ ਚੰਗਾ ਮੁਲਕ ਹੈ
ਕਿ ਪਹਿਲਾ G7
ਮੁਲਕ, ਪਹਿਲਾ G7 ਮੁਲਕ, ਕਿੰਨਾ ਰਿਸਪੋਂਸੀਬਲ। ਜੇ ਚਾਹੁੰਦੇ ਨਾ ਕਰਦੇ ਫਿਰ ਤੁਸੀਂ ਕੀ ਕਰ ਲੈਣਾ ਸੀ, ਦੇਖੋ ਸਾਰੇ ਥਰਮਲ ਪਲਾਂਟ ਬੰਦ ਕਰਤੇ।
ਅੱਛਾ, ਉੱਥੇ ਵੇਲਸ ਦੇ ਵਿੱਚ, ਬ੍ਰਿਟੇਨ ਦੇ ਵਿੱਚ ਵਾਸੂ ਜੀ, ਟਾਟਾ ਦਾ ਸਟੀਲ ਪਲਾਂਟ ਵੀ ਆ, ਉਹਦੇ ਵਿੱਚ ਵੀ ਕੋਲ ਫਾਇਲ ਫਰਨੇਸ ਸੀਗੀ, ਉਹਨੂੰ ਵੀ 100 ਸਾਲਾਂ ਮਗਰੋਂ ਬੰਦ ਕਰ ਦਿੱਤਾ ਗਿਆ ਹੈ। ਸੋ ਇਹ ਵੀ ਦੇਖੋ ਕਿੰਨੇ ਚੰਗੇ,
ਬਹੁਤ ਚੰਗੇ, ਬਹੁਤ ਬਹੁਤ ਵਧੀਆ ਬੰਦੇ ਆ। ਆਮਲੇਟ ਕਿੰਗ,
ਆਮਲੇਟ ਕਿੰਗ, ਬਸ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਬਹੁਤ ਬਹੁਤ ਮਿਹਰਬਾਨੀ, ਫਿਰ ਗੱਲ ਕਰਦੇ ਹਾਂ।